ਵਾਹਿਗੁਰੂ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦਾ ਧਿਆਵੋ ਹਿਰਦਾ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਹਰ ਗੋਬਿੰਦ ਸ਼ੁਭ ਸਮਤ ਪਰ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਸ਼੍ਰੀ ਹਰ ਕ੍ਰਿਸ਼ਨ ਮਨਾਇਬ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਵਾਹਿਗੁਰੂ ਸਾਹਿਬ ਜੀ ਦੋਹਰਾ ਮਨ ਇੱਛੇ ਸਭ ਫਲ ਲਹੇ ਜੋ ਕੋ ਚਿਤ ਵਤਿਆਏ ਸਤਿਗੁਰ ਕੇ ਪ੍ਰਤਾਪ ਤੇ ਖਾਲੀ ਨਹਿ ਕੋ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਅਤੇ ਧੰਨਤਾ ਦੇ ਪਾਤਰ ਹੋ ਜੋ ਨੌਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨ ਛੋਹ ਇਤਿਹਾਸਿਕ ਅਸਥਾਨਾਂ ਉੱਪਰ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸੰਧਿਆ ਵੇਲੇ ਦੇ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਗੁਰੂ ਪੰਥ ਖਾਲਸੇ ਦੀ ਲੜੀਵਾਰ ਕਥਾ ਨੂੰ ਸੁਣ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਅਤੇ ਸਕਾਰਥਾ ਬਣਾ ਰਹੇ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਹਾਥ ਜੋਰ ਜੋਰ ਕਹੂੰ ਆਪ ਕੇ ਬਚਨ ਕੀ ਪ੍ਰਤੀਤ ਕੌਣ ਮਾਨੈ ਗੋ ਰਾਜ ਕਰੇ ਖਾਲਸਾ ਸੁਵਾਕੀ ਨਾ ਰਹਿ ਕਉ ਖੁਆਰ ਹੋਏ ਮਿਲੈ ਬਚੈ ਸ਼ਰਨ ਜੋ ਪਛਾਨੈ ਗੋ ਯੋਂ ਤੋ ਸਭ ਠੀਕ ਹੈ ਨਜ਼ੀਕ ਅਬ ਆਈ ਬਾਤ ਚਿੜੀਓ ਸੇ ਬਾਜ ਮੈਂ ਤੜਾਊਂ ਸਾਚਾ ਠਾਨੈ ਗੋ ਰਾਖੋ ਜੋ ਪੰਥ ਕੀ ਤੋ ਗ੍ਰੰਥ ਕੀ ਰਹੇਗੀ ਨਾਥ ਰਾਖੋ ਜੋ ਨਾ ਪੰਥ ਕੀ ਤੋ ਗ੍ਰੰਥ ਕੌਣ ਮਾਨੈ ਗੋ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਪੰਥ ਖਾਲਸੇ ਦਾ ਇਤਿਹਾਸ ਆਪਣੇ ਬਜ਼ੁਰਗਾਂ ਦਾ ਇਤਿਹਾਸ ਸਾਡਾ ਇਤਿਹਾਸ ਲਿਖ ਰਹੇ ਹਨ। ਅਰਦਾਸ ਦੇ ਵਿੱਚ ਜਿਨ੍ਹਾਂ ਨੂੰ ਨਿੱਤ ਯਾਦ ਕਰਦੇ ਹਾਂ, ਖੋਪੜ ਲੁਹਾਉਣ ਵਾਲੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਪੂਲੇ ਪਿੰਡ ਦੇ ਵਿੱਚ ਬੈਠੇ ਸਿੰਘਾਂ ਦੀ ਸੇਵਾ ਕਰਦੇ ਹਨ ਅਤੇ ਅੰਮ੍ਰਿਤਸਰ ਦਾ ਰਹਿਣ ਵਾਲਾ ਹਰਭਗਤ ਨਿਰੰਜਨੀਆ ਇਸਨੇ ਆ ਕੇ ਲਾਹੌਰ ਸ਼ਿਕਾਇਤ ਕੀਤੀ ਕਿ ਇੱਕ 25-26 ਸਾਲਾਂ ਦਾ ਸਿੱਖ ਹੈ ਜਿਹੜਾ ਜੰਗਲ ਵਿੱਚ ਬੈਠੇ ਲੜਾਕੇ ਸਿੰਘਾਂ ਨੂੰ ਭੋਜਨ ਪ੍ਰਸ਼ਾਦਾ ਛਕਾਉਂਦਾ, ਉਹਨਾਂ ਦੀ ਮਦਦ ਕਰਦਾ। ਅਤੇ ਲਾਹੌਰ ਦਾ ਸੂਬੇਦਾਰ ਕਹਿੰਦਾ ਸਾਨੂੰ ਤਲਾਸ਼ ਹੈ ਮਹਤਾਬ ਸਿੰਘ ਦੀ, ਅਤੇ ਤੂੰ ਜਾ ਕੇ ਮਹਤਾਬ ਸਿੰਘ ਦਾ ਪਤਾ ਕਰ, ਅਤੇ ਜਿਹੜਾ ਤਾਰੂ ਸਿੰਘ ਹੈ ਇਹ ਤਾਂ ਇਕੱਲਾ ਹੈ, ਇਹਨੂੰ ਜਾ ਕੇ ਅਸੀਂ ਫੜ ਲਵਾਂਗੇ। ਤਾਰੂ ਸਿੰਘ ਨੂੰ ਆ ਕੇ ਗ੍ਰਿਫਤਾਰ ਕੀਤਾ ਭਾਈ ਸਾਹਿਬ ਜੀ ਨੂੰ, ਇਹਨਾਂ ਦੀ ਭੈਣ ਅਤੇ ਮਾਤਾ ਜੀ ਜਿਹੜੇ ਪ੍ਰਸ਼ਾਦਾ ਪਕਾਉਂਦੇ ਸਨ, ਅਤੇ ਭਾਈ ਤਾਰੂ ਸਿੰਘ ਜੀ ਜੰਗਲ ਦੇ ਵਿੱਚ ਰਾਤ ਨੂੰ ਪ੍ਰਸ਼ਾਦਾ ਪਹੁੰਚਾਇਆ ਕਰਦੇ। ਇਹਨਾਂ ਦੀ ਭੈਣ ਜੀ ਨੂੰ ਵੀ ਨਾਲ ਹੀ ਗ੍ਰਿਫਤਾਰ ਕਰ ਲਿਆ। ਪੂਲੇ ਤੋਂ ਚੱਲੇ ਪਢਾਣੇ ਪਿੰਡ ਲਿਆ ਕੇ ਰੱਖਿਆ। ਪਿੰਡ ਦੀਆਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਅਜਿਹੇ ਮਹਾਂਪੁਰਖਾਂ ਨੂੰ ਗ੍ਰਿਫਤਾਰ ਕੀਤਾ ਹੋਇਆ, ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਮਹਾਂਪੁਰਖਾਂ ਦੇ ਕੋਲ ਆਏ ਬਾਬਾ ਤਾਰੂ ਸਿੰਘ ਜੀ ਕੋਲ। ਕਹਿਣ ਲੱਗੇ ਭਾਈ ਸਾਹਿਬ ਜੀ, ਜਿਹੜੇ ਸਿਪਾਹੀ ਹਨ ਗਿਣਤੀ ਦੇ ਵਿੱਚ ਥੋੜ੍ਹੇ ਹਨ, ਅਤੇ ਰਾਤ ਨੂੰ ਇਹ ਸੌਂ ਜਾਣਗੇ ਅਤੇ ਤੁਹਾਨੂੰ ਅਸੀਂ ਆਜ਼ਾਦ ਕਰਾ ਲਵਾਂਗੇ। ਭਾਈ ਤਾਰੂ ਸਿੰਘ ਜੀ ਦੀ ਭੈਣ ਜੀ ਨੂੰ ਤਾਂ ਪਹਿਲਾਂ ਇਹਨਾਂ ਨੇ ਛਡਵਾ ਲਿਆ। ਭਾਈ ਤਾਰੂ ਸਿੰਘ ਜੀ ਰਹਿੰਦੇ ਸਨ, ਭਾਈ ਤਾਰੂ ਸਿੰਘ ਜੀ ਨੇ ਮਨ੍ਹਾ ਕਰ ਦਿੱਤਾ ਵੀ ਨਹੀਂ, ਅਸੀਂ ਕਿਹੜਾ ਕੋਈ ਗੁਨਾਹ ਕੀਤਾ ਹੈ, ਕੋਈ ਜੁਰਮ ਕੀਤਾ ਹੈ, ਪਰ ਇਹ ਕੰਮ ਨਹੀਂ ਕਰਨਾ, ਅਸੀਂ ਨਹੀਂ ਆਉਣਾ। ਜਿਸ ਪ੍ਰਕਾਰ ਸਾਡੇ ਗੁਰੂ ਮਹਾਰਾਜ ਜੀਆਂ ਨੇ ਇਹਨਾਂ ਤੁਰਕਾਂ ਪਾਪੀਆਂ ਮਲੇਛਾਂ ਦੇ ਸਿਰ 'ਤੇ ਆਪਣੇ ਸਰੀਰ ਦਾ ਠੀਕਰਾ ਭੰਨਿਆ ਹੈ, ਅਸੀਂ ਵੀ ਇਹਨਾਂ ਤੁਰਕਾਂ ਦੇ ਸਿਰ ਚੜ੍ਹ ਕੇ ਮਰਾਂਗੇ, ਸ਼ਹੀਦੀ ਪਾਵਾਂਗੇ। ਅਤੇ ਪਿੰਡ ਪਢਾਣੀ ਦੀ ਸਾਰੀ ਸੰਗਤ ਨੂੰ ਭਾਈ ਤਾਰੂ ਸਿੰਘ ਜੀ ਗੁਰੂ ਮਹਾਰਾਜ ਜੀਆਂ ਬਾਰੇ ਦੱਸਦੇ ਹਨ ਕਿ ਕਿਸ ਪ੍ਰਕਾਰ ਗੁਰੂ ਸਾਹਿਬਾਨ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ। ਅਤੇ ਪਢਾਣੇ ਦੀ ਸੰਗਤ ਇਹ ਸੁਣ ਰਹੀ ਹੈ, ਜਿਸ ਪ੍ਰਕਾਰ ਭਾਈ ਤਾਰੂ ਸਿੰਘ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਦੱਸ ਰਹੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਰਾਜ ਕਿੱਦਾਂ ਲੈ ਕਰਕੇ ਦਿੱਤਾ, ਉਸ ਕਥਾ ਨੂੰ ਸਰਵਣ ਕਰਨ ਲਈ ਆਪਣੀਆਂ ਮਨੋਬਿਰਤੀਆਂ ਪਢਾਣੇ ਪਿੰਡ ਦੀ ਕਾਰਾਗਾਰ ਵਿੱਚ ਲੈ ਕਰਕੇ ਜਾਈਏ, ਜਿੱਥੇ ਭਾਈ ਤਾਰੂ ਸਿੰਘ ਜੀ ਇਹ ਕਥਾ ਸੁਣਾ ਰਹੇ ਹਨ। ਮਨੋਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ, ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ, ਰਸਨਾ ਦੀ ਪਵਿੱਤਰਤਾ ਲਈ ਸਮੂਹ ਮਾਈ ਭਾਈ ਆਖਣਾ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਮਨ ਇੱਛੇ ਸਭ ਫਲ ਲਹੇ, ਜੋ ਕੋ ਚਿਤਵਤ ਆਏ।
ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਗੁਣਾਂ ਦਾ ਵਰਣਨ ਕਰ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਗੁਰੂ ਘਰ ਦਾ, ਕਿ ਜਿਹੜਾ ਵੀ ਕੋਈ ਗੁਰੂ ਘਰ ਦੇ ਵਿੱਚ ਆਉਂਦਾ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਦਾ ਹੈ, ਅਤੇ ਉਹ ਮਨ ਚਿੰਦੀਆਂ ਰਹਿਮਤਾਂ ਦੌਲਤਾਂ ਬਰਕਤਾਂ ਦਾ ਪਾਤਰ ਬਣਦਾ ਹੈ, ਉਸਨੂੰ ਸਭ ਕੁਝ ਗੁਰੂ ਘਰ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ।
ਸਤਿਗੁਰ ਕੇ ਪ੍ਰਤਾਪ ਤੇ ਖਾਲੀ ਨਹਿ ਕੋ ਜਾਏ।
ਸਤਿਗੁਰਾਂ ਦੇ ਪ੍ਰਤਾਪ ਦੁਆਰਾ, ਮਹਾਰਾਜ ਜੀ ਦੀ ਕਿਰਪਾ ਦੁਆਰਾ ਕੋਈ ਵੀ ਅੱਜ ਤੱਕ ਗੁਰੂ ਘਰ ਤੋਂ ਖਾਲੀ ਨਹੀਂ ਮੁੜਿਆ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਕੋਈ ਵੀ ਨਹੀਂ ਖਾਲੀ ਨਹੀਂ ਮੁੜਿਆ ਮਹਾਰਾਜ ਜੀ ਦੇ ਦਰ ਤੋਂ। ਕੋਈ ਵੀ, ਸਭ ਦੀਆਂ ਝੋਲੀਆਂ ਭਰੀਆਂ ਨੇ ਮਹਾਰਾਜ ਜੀ ਨੇ। ਨਾਨਕ ਦਾਸ ਮੁਕਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਇਹ ਮਹਾਰਾਜੀਆਂ ਦਾ ਬਿਰਦ ਹੈ, ਮਹਾਰਾਜੀਆਂ ਦਾ ਪ੍ਰਤਾਪ ਹੈ।
ਚੌਪਈ ਤਲਵੰਡੀ ਰਾਏ ਭੋਏ ਕੀ ਭਇਓ,
ਰਾਏ ਭੋਏ ਦੀ ਤਲਵੰਡੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅਵਤਰਿਤ ਹੋਏ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਸਮਸਤ ਕਲਾਵਾਂ ਲੈ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਅਵਤਾਰ ਧਾਰਿਆ,
ਤਹਾਂ ਜਨਮ ਗੁਰ ਨਾਨਕ ਲਇਓ।
ਰਾਏ ਭੋਏ ਦੀ ਤਲਵੰਡੀ ਜਿਹਦਾ ਪ੍ਰੇਮ ਸਤਿਕਾਰ ਨਾਲ ਅੱਜ ਆਪਾਂ ਨਾਂ ਲੈਂਦੇ ਹਾਂ ਨਨਕਾਣਾ ਸਾਹਿਬ, ਉਸ ਨਨਕਾਣੇ ਦੀ ਪਵਿੱਤਰ ਧਰਤੀ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅਵਤਰਿਤ ਹੋਏ ਹਨ।
ਹੋਤ ਬਾਲਕ ਉਨ ਦਰਸ ਕਰ ਲਇਓ,
ਤੇ ਰਾਏ ਬੁਲਾਰ ਜਿਹੜਾ ਰਾਏ ਭੋਏ ਦੀ ਤਲਵੰਡੀ ਦਾ ਮਾਲਕ ਸੀ, ਉਸਨੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਆ ਕੇ,
ਤਿਸ ਤੇ ਵਜ਼ੀਰ ਦਿੱਲੀ ਕੋ ਭਇਓ,
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦਾ ਪ੍ਰਤਾਪ ਇੰਨਾ ਕਿ ਉਹ ਰਾਏ ਭੋਏ ਦਿੱਲੀ ਦਾ ਵਜ਼ੀਰੇ ਆਜ਼ਮ ਬਣ ਗਿਆ। ਸਿਰਫ ਮਹਾਰਾਜ ਜੀ ਦੇ ਦਰਸ਼ਨਾਂ ਦਾ ਪ੍ਰਤਾਪ, ਮਹਾਰਾਜ ਜੀ ਨੂੰ ਦੇਖਣ ਦਾ ਇੰਨਾ ਜ਼ਿਆਦਾ ਫਲ ਕਿ ਦਿੱਲੀ ਦਾ ਵਜ਼ੀਰੇ ਆਦਮ ਬਣ ਗਿਆ ਰਾਏ ਬੁਲਾਰ।
ਉਨ ਪੀਥੇ ਕਛ ਸਤਿਗੁਰ ਜਾਣੇ,
ਤੇ ਕਿਉਂਕਿ ਉਸਨੇ ਵੀ ਮਹਾਰਾਜ ਜੀ ਨੂੰ ਜਾਣਿਆ ਸੀ ਨਾ, ਮਹਾਰਾਜ ਜੀ ਦਾ ਪ੍ਰਤਾਪ ਜਾਣਿਆ ਸੀ ਰਾਏ ਬੁਲਾਰ ਨੇ।
ਸੋ ਦਿੱਲੀ ਮੰਡੀ ਭੋਏ ਰਾਣੇ,
ਇਸੇ ਕਰਕੇ ਰਾਏ ਭੋਏ ਦੀ ਤਲਵੰਡੀ ਦਾ ਛੋਟਾ ਜਿਹਾ ਮਾਲਕ ਅੱਜ ਦਿੱਲੀ ਦੇ ਤਖਤ ਦਾ ਵਜ਼ੀਰੇ ਆਜ਼ਮ ਬਣ ਚੁੱਕਾ ਹੈ।
ਔਲੋ ਦੀ ਦੌਲਤ ਖਾਂ ਪਠਾਣ,
ਤੇ ਦਿੱਲੀ ਤਖਤ ਦੇ ਵਿੱਚ ਉਸ ਵੇਲੇ ਸਲਤਨਤ ਸੀ, ਬਾਦਸ਼ਾਹੀ ਸੀ ਲੋਧੀਆਂ ਦੀ, ਲੋਧੀਆਂ ਦੀ ਉਸ ਵੇਲੇ ਬਾਦਸ਼ਾਹ ਸੀ ਬਹਿਲੋਲ ਖਾਂ ਲੋਧੀ, ਤੇ ਹੁਣ ਰਾਜ ਚੱਲ ਰਿਹਾ ਸੀ ਸਿਕੰਦਰ ਲੋਧੀ ਦਾ। ਸਿਕੰਦਰ ਲੋਧੀ ਦਾ ਉਸ ਵੇਲੇ ਦਿੱਲੀ ਦੇ ਤਖਤ ਦੇ ਉੱਤੇ ਕਬਜ਼ਾ ਸੀ, ਉਸਦਾ ਰਾਜ ਚੱਲ ਰਿਹਾ ਹੈ।
ਫੌਜਦਾਰ ਥੋਪੁਰ ਸੁਲਤਾਨ,
ਤੇ ਉਸ ਵੇਲੇ ਜਿਹੜਾ ਰਾਏ ਬੁਲਾਰ ਸੀ ਉਹ ਵਜ਼ੀਰੇ ਆਜ਼ਮ ਬਣ ਚੁੱਕਾ ਹੈ।
ਉਸਕੇ ਮੋਦੀ ਸਤਿਗੁਰ ਭਏ,
ਤੇ ਜਿਹੜਾ ਦੌਲਤ ਖਾਂ ਲੋਧੀ ਸੀ ਜਿਹਦੇ ਅਧੀਨ ਹੋ ਕੇ ਮਹਾਰਾਜ ਜੀ ਨੇ ਮੋਦੀ ਖਾਨੇ ਦੀ ਨੌਕਰੀ ਕੀਤੀ, ਦੌਲਤ ਖਾਂ ਲੋਧੀ ਜਿਹੜਾ ਸੁਲਤਾਨਪੁਰ ਲੋਧੀ ਵਿਖੇ ਰਹਿੰਦਾ ਨਿਵਾਸ ਰੱਖਦਾ,
ਕਲਾ ਧਾਰ ਉਸਨੇ ਲਖ ਲਏ,
ਉਸਨੇ ਵੀ ਵੇਖ ਲਿਆ ਸੀ ਦੌਲਤ ਖਾਂ ਲੋਧੀ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਾਵਾਨ ਹਨ, ਮਹਾਰਾਜ ਜੀ ਕੋਈ ਸਧਾਰਨ ਨਹੀਂ ਹਨ। ਮੋਦੀ ਖਾਨੇ ਦੇ ਵਿੱਚ ਪਾਤਸ਼ਾਹ ਮਹਾਰਾਜ ਜੀ ਨੇ ਤੇਰਾ ਤੇਰਾ ਕਰਕੇ ਤੋਲਿਆ ਅਤੇ ਵੇਖ ਲਿਆ ਸੀ ਉਸਨੇ। ਪਹਿਲਾਂ ਵੀ ਕਥਾ ਆਪ ਜੀ ਨੇ ਸਰਵਣ ਕੀਤੀ ਕਿ ਜਦੋਂ ਪਾਤਸ਼ਾਹ ਮਹਾਰਾਜ ਜੀ ਨੇ ਵੇਈ ਵਿੱਚ ਪ੍ਰਵੇਸ਼ ਕੀਤਾ ਅਤੇ ਨੌਕਰ ਨੇ ਵੇਖਿਆ ਕਿ ਮਹਾਰਾਜ ਜੀ ਨਦੀ ਵਿੱਚ ਗਏ ਅਤੇ ਬਾਹਰ ਨਹੀਂ ਆਏ, ਰੌਲਾ ਪਾ ਦਿੱਤਾ ਜੀ, ਮਹਾਰਾਜ ਜੀ ਨਦੀ ਵਿੱਚ ਰੁੜ ਗਏ, ਗੁਰੂ ਨਾਨਕ ਦੇਵ ਜੀ ਚਲੇ ਗਏ, ਰੌਲਾ ਪਾ ਦਿੱਤਾ। ਪਰ ਜਦੋਂ ਤੀਸਰੇ ਦਿਨ ਮਹਾਰਾਜ ਜੀ ਪ੍ਰਗਟ ਹੋਏ ਉਸ ਵੇਲੇ ਦੌਲਤ ਖਾਂ ਲੋਧੀ ਦੀ ਸ਼ਰਧਾ ਵੱਧ ਗਈ, ਉਸਦੇ ਮਨ ਵਿੱਚ ਭਾਵਨਾ ਹੋਰ ਵੀ ਪ੍ਰਬਲ ਹੋ ਗਈ, ਵੱਧ ਗਈ।
ਇਸ ਕੇ ਘਰ ਥੀ ਦੋਏ ਪਠਾਣੀ,
ਤੇ ਦੌਲਤ ਖਾਂ ਲੋਧੀ ਦੇ ਘਰ ਦੇ ਵਿੱਚ ਉਹਦੀਆਂ ਦੋ ਬੇਗਮਾਂ ਸਨ, ਦੋ ਪਠਾਣੀਆਂ ਦੋ ਬੇਗਮਾਂ ਸਨ, ਉਹਦੇ ਘਰ ਦੇ ਵਿੱਚ ਉਹਦੀਆਂ ਪਤਨੀਆਂ ਸਨ।
ਬਿਨਾਂ ਪੁੱਤਰ ਤੇ ਭਈ ਸਿਆਣੀ,
ਉਮਰ ਵਡੇਰੀ ਹੋ ਚੁੱਕੀ ਸੀ, ਸਿਆਣੀ ਉਮਰ ਹੋ ਚੁੱਕੀ ਸੀ, ਪਰ ਹਜੇ ਤੱਕ ਘਰ ਦੇ ਵਿਹੜੇ ਵਿੱਚ ਬੱਚੇ ਦੀਆਂ ਕਿਲਕਾਰੀਆਂ ਨਹੀਂ ਸੀ ਗੂੰਜੀਆਂ, ਪੁੱਤਰ ਦਾ ਸੰਤਾਨ ਦਾ ਮੂੰਹ ਨਹੀਂ ਸੀ ਵੇਖਿਆ ਦੌਲਤ ਖਾਂ ਲੋਧੀ ਨੇ, ਅਤੇ ਇਹ ਮਨ ਵਿੱਚ ਚਿੰਤਾ ਸੀ ਉਸਦੇ ਕਿ ਘਰ ਦੇ ਵਿੱਚ ਸੰਤਾਨ ਨਹੀਂ ਹੈ, ਸੰਤਾਨ ਦਾ ਜਨਮ ਨਹੀਂ ਹੋਇਆ।
ਦੋਹਰਾ ਉਨ ਮਹਿਮਾ ਸਤਿਗੁਰ ਸੁਣੀ ਆਈ ਦਰਸ ਹਜੂਰ,
ਜਿਹੜੀਆਂ ਬੇਗਮਾਂ ਸਨ ਦੌਲਤ ਖਾਂ ਲੋਧੀ ਦੀਆਂ ਦੋ, ਉਹਨਾਂ ਨੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਨੂੰ ਸੁਣਿਆ ਹੋਇਆ, ਮਹਾਰਾਜ ਜੀ ਦੀ ਕੀਰਤੀ ਨੂੰ ਉਹਨਾਂ ਨੇ ਸੁਣਿਆ ਹੋਇਆ ਸੀ, ਅਤੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਈਆਂ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇਰਾ ਤੇਰਾ ਕਰਕੇ ਲੁਟਾਉਂਦੇ ਨੇ, ਕਿੰਨੀਆਂ ਸੰਗਤਾਂ ਨੂੰ ਮਹਾਰਾਜ ਜੀ ਦਿੰਦੇ ਨੇ, ਤੇ ਕਿਉਂ ਨਾ ਅਸੀਂ ਵੀ ਉਹਨਾਂ ਕੋਲ ਜਾ ਕੇ ਦਾਤ ਮੰਗ ਲਈਏ। ਇਸ ਕਰਕੇ ਜਿਹੜੀਆਂ ਬੇਗਮਾਂ ਮਹਾਰਾਜ ਜੀ ਦੇ ਹਜੂਰ ਆਈਆਂ,
ਦੋਏ ਦੋਏ ਪੁੱਤਰ ਉਨ ਮਿਲੇ ਉਨ ਥੀ ਯਹੀ ਜ਼ਰੂਰ,
ਆਣ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਦੌਲਤ ਖਾਨ ਲੋਧੀ ਦੀਆਂ ਬੇਗਮਾਂ ਨੇ, ਮਹਾਰਾਜ ਉਮਰ ਵਡੇਰੀ ਹੋ ਚੁੱਕੀ ਹੈ ਤੇ ਹਲੇ ਤੱਕ ਘਰ ਦੇ ਵਿੱਚ ਸੰਤਾਨ ਦਾ ਸੁੱਖ ਨਹੀਂ, ਕਿਰਪਾ ਕਰਕੇ ਮਹਾਰਾਜ ਸਾਡੀ ਝੋਲੀ ਵੀ ਖੈਰ ਪਾਓ, ਸਾਡੀ ਝੋਲੀ ਵੀ ਦਾਤ ਪਾਓ ਮਹਾਰਾਜ, ਅਸੀਂ ਵੀ ਸੰਤਾਨ ਦਾ ਸੁੱਖ ਵੇਖੀਏ। ਤੇ ਮਹਾਰਾਜ ਜੀ ਨੇ ਦਿਆਲ ਹੋ ਕਰਕੇ ਆਖ ਦਿੱਤਾ ਕਿ ਜਾਓ, ਤੁਹਾਡੇ ਦੋਵਾਂ ਦੇ ਕੋਲ ਦੋ ਦੋ ਪੁੱਤਰ ਹੋਣਗੇ, ਭਾਵੇਂ ਉਮਰ ਵਡੇਰੀ ਹੋ ਚੁੱਕੀ ਪਰ ਸ਼ਰਧਾ ਧਾਰਨ ਕਰਕੇ ਆਈਆਂ ਨਾ, ਸ਼ਰਧਾ ਧਾਰਨ ਕਰਕੇ ਆਈਆਂ। ਤੇ ਮਹਾਰਾਜ ਜੀ ਨੇ ਝੋਲੀ ਭਰੀ, ਕਹਿੰਦੇ ਤੁਹਾਡੇ ਦੋਹਾਂ ਦੇ ਘਰੇ ਦੋ ਦੋ ਪੁੱਤਰ ਹੋਣਗੇ।
ਚੌਪਈ ਗਾਜੀ ਖਾਂ ਗਜ ਮਸਤ ਸੁਖਾਨ,
ਹੁਣ ਦੋਹਾਂ ਪੁੱਤਰਾਂ ਦੇ ਨਾਮ ਦੱਸਦੇ ਨੇ। ਜਿਹੜੀ ਇੱਕ ਬੇਗਮ ਸੀ ਉਹਨਾਂ ਦੇ ਪੁੱਤਰਾਂ ਦਾ ਨਾਂ ਹੈ ਗਾਜੀ ਖਾਂ ਤੇ ਮਸਤ ਖਾਂ, ਇਹ ਇੱਕ ਬੇਗਮ ਦੇ ਦੋ ਪੁੱਤਰਾਂ ਦਾ ਨਾਮ ਹੈ
ਮੀਰ ਖਾਨ ਖਾਨ ਜੌਲ ਪਠਾਨ,
ਤੇ ਦੂਸਰੀ ਬੇਗਮ ਤੋਂ ਹੋਇਆ ਮੀਰ ਖਾਂ ਤੇ ਜ਼ੋਲ ਖਾਂ। ਇਸ ਪ੍ਰਕਾਰ ਚਾਰ ਪੁੱਤਰ ਹੋਏ ਦੋਹਾਂ ਬੇਗਮਾਂ ਦੇ, ਦੋ ਦੋ ਪੁੱਤਰ ਹੋਏ ਪਠਾਨ।
ਭਏ ਪੁੱਠੇ ਵੈ ਚਾਰੋ ਭਾਈ,
ਤੇ ਜਦੋਂ ਇਹ ਚਾਰੋ ਭਾਈ ਗੱਭਰੂ ਜਵਾਨ ਹੋਏ, ਪਹਿਲਾਂ ਵੀ ਕਥਾ ਜਦੋਂ ਇਹ ਗ੍ਰੰਥ ਸ਼ੁਰੂ ਹੋਇਆ ਉਸ ਵੇਲੇ ਵੀ ਕਥਾ ਆਈ, ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਇਹਨਾਂ ਚਾਰਾਂ ਪੁੱਤਰਾਂ ਨੂੰ ਸ਼ੇਰ ਲਿਖਿਆ, ਕਿਉਂਕਿ ਇਹਨਾਂ ਦੇ ਜੁੱਸੇ ਬੜੇ ਤਕੜੇ ਸਨ, ਸਰੀਰ ਬੜਾ ਨਰਵਾ ਸੀ, ਪਠਾਨ ਸਨ। ਤੇ ਇਹ ਚਾਰੋਂ ਭਰਾ ਜਦੋਂ ਵੱਡੇ ਹੋਏ, ਸਰੀਰ ਕਰਕੇ ਤਕੜੇ ਹੋਏ,
ਉਹਨ ਦਿੱਲੀ ਜਾਏ ਨਵਾਬੀ ਪਾਈ,
ਤੇ ਉਹਨਾਂ ਨੇ ਮਹਾਰਾਜ ਜੀ ਦੀ ਕਿਰਪਾ ਦੁਆਰਾ ਦਿੱਲੀ ਜਾ ਕੇ ਨਵਾਬੀ ਹਾਸਲ ਕੀਤੀ। ਚਾਰਾਂ ਭਰਾਵਾਂ ਨੂੰ ਚਾਰਾਂ ਇਲਾਕਿਆਂ ਦੀ ਨਵਾਬੀ ਮਿਲੀ, ਹਰ ਇੱਕ ਇਲਾਕੇ ਦੀ ਇਹਨਾਂ ਨੂੰ ਨਵਾਬੀ ਮਿਲੀ, ਚੌਹਾਂ ਭਰਾਵਾਂ ਨੂੰ
ਹੁਤੀ ਪਤਸ਼ਾਹੀ ਲੋਧੀ ਪਠਾਣਾ।
ਇਸ ਪ੍ਰਕਾਰ ਲੋਧੀ ਪਠਾਣਾ ਦੀ ਪਾਤਸ਼ਾਹੀ ਸਾਰੇ ਪਾਸੇ ਫੈਲ ਰਹੀ ਹੈ।
ਨਾਮ ਸਿਕੰਦਰ ਸ਼ਾਹ ਸਿਕਾਣਾ,
ਤੇ ਉਸ ਵੇਲੇ ਰਾਜ ਸੀ ਸਿਕੰਦਰ ਲੋਧੀ ਦਾ, ਬਹਿਲੋਲ ਖਾਂ ਲੋਧੀ ਉਹ ਚੜ੍ਹਾਈ ਕਰ ਗਿਆ, ਉਸ ਤੋਂ ਬਾਅਦ ਬਣਿਆ ਬਾਦਸ਼ਾਹ ਸਿਕੰਦਰ ਲੋਧੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੇਲੇ। ਸਿਕੰਦਰ ਖਾਂ ਲੋਧੀ ਦਾ ਰਾਜ ਸੀ ਦਿੱਲੀ ਦੇ ਤਖਤ ਉੱਤੇ।
ਸੋ ਮੋਸਤ ਬੈਰਮ ਖਾਂ ਰਹਿਓ,
ਤੇ ਜਦੋਂ ਸਿਕੰਦਰ ਖਾਂ ਲੋਧੀ ਮਰ ਗਿਆ, ਜਦੋਂ ਇਹ ਚੜ੍ਹਾਈ ਕਰ ਗਿਆ, ਤੇ ਉਸ ਵੇਲੇ ਇਹਦਾ ਪੁੱਤਰ ਬੈਰਮ ਖਾਂ ਉਹ ਦਿੱਲੀ ਦੇ ਤਖਤ ਦਾ ਬਾਦਸ਼ਾਹ ਬਣਿਆ, ਉਹ ਦਿੱਲੀ ਦੇ ਤਖਤ ਦੇ ਉੱਤੇ ਬੈਠਾ, ਜਿਹਦਾ ਨਾਂ ਸੀ ਇਬਰਾਹਿਮ ਲੋਧੀ। ਬੈਰਮ ਖਾਂ ਇਹ ਦਿੱਲੀ ਦੇ ਤਖਤ ਦੇ ਉੱਤੇ ਕਾਬਜ ਹੋਇਆ।
ਦਿੱਲੀ ਤਖਤ ਉੱਤੇ ਸੋ ਬਹਿਓ,
ਆਣ ਕੇ ਦਿੱਲੀ ਦੇ ਤਖਤੇ ਤਾਉਸ ਦੇ ਉੱਤੇ ਕਾਬਜ ਹੋਇਆ ਬੈਰਮ ਖਾਂ ਇਬਰਾਹਿਮ ਲੋਧੀ।
ਹੁਤੋ ਖੇਲ ਤੋ ਲੜਕਨ ਨਾਲ,
ਤੇ ਇਹਦੀ ਨਿਆਣ ਮੱਤ ਸੀ, ਬੱਚਿਆਂ ਦੇ ਨਾਲ ਖੇਡਦਾ ਹੁੰਦਾ ਸੀ, ਤੇ ਜਦੋਂ ਪਿਤਾ ਦੀ ਮੌਤ ਹੋ ਗਈ ਤੇ ਫਿਰ ਇਹ ਦਿੱਲੀ ਦੇ ਤਖਤ ਦੇ ਉੱਤੇ ਬੈਠਿਆ, ਪਰ ਇਸ ਨੂੰ ਕਾਰ ਵਿਹਾਰ ਦਾ ਇਸ ਨੂੰ ਕੁਝ ਪਤਾ ਨਹੀਂ ਸੀ, ਤੇ ਦਿੱਲੀ ਦੇ ਤਖਤ ਦੇ ਉੱਤੇ ਆ ਕੇ ਇਹ ਕਾਬਜ ਹੋਇਆ ਬੈਠਿਆ।
ਸੂਬੇ ਕੀਨੇ ਸੋਈ ਬਾਲ,
ਤੇ ਜਿਹੜੇ ਇਹਦੇ ਨਾਲ ਖੇਡਦੇ ਹੁੰਦੇ ਸਨ ਜਦੋਂ ਉਹ ਵੱਡੇ ਹੋਏ, ਤੇ ਇਸਨੇ ਉਹਨਾਂ ਨੂੰ ਸੂਬੇਦਾਰ ਬਣਾ ਦਿੱਤਾ, ਜਿਹੜੇ ਇਹਦੇ ਨਾਲ ਖੇਡਦੇ ਹੁੰਦੇ ਸੀ ਉਹਨਾਂ ਨੂੰ ਸੂਬੇਦਾਰੀਆਂ ਦੇ ਦਿੱਤੀਆਂ। ਤੇ ਆਪਣੇ ਬਾਪੂ ਦੇ ਸਮੇਂ ਸਿਕੰਦਰ ਲੋਧੀ ਦੇ ਸਮੇਂ ਜਿਹੜੇ ਸਿਆਣੇ ਸਿਆਣੇ ਸੂਬੇਦਾਰ ਸਨ ਉਹਨਾਂ ਨੂੰ ਇਸਨੇ ਗੱਦੀ ਤੋਂ ਹਟਾ ਦਿੱਤਾ, ਤੇ ਆਪਣੇ ਸੰਗੀ ਸਾਥੀਆਂ ਨੂੰ ਇਸਨੇ ਸੂਬੇਦਾਰੀਆਂ ਦੇ ਦਿੱਤੀਆਂ।
ਸੋ ਬੰਧੂ ਬਸਤ ਨਾ ਉਨ ਤੇ ਪਏ,
ਤੇ ਜਿਨ੍ਹਾਂ ਜਿਨ੍ਹਾਂ ਨੂੰ ਇਸਨੇ ਗੱਦੀਆਂ ਦਿੱਤੀਆਂ ਸੂਬੇਦਾਰ ਬਣਾਇਆ ਉਹਨਾਂ ਤੋਂ ਰਾਜ ਭਾਗ ਨਾ ਚੱਲਿਆ, ਉਹਨਾਂ ਤੋਂ ਕਾਰ ਵਿਹਾਰ ਨਾ ਚੱਲਿਆ, ਆਪੋ ਆਪਣੇ ਇਲਾਕਿਆਂ ਦਾ ਪ੍ਰਬੰਧ ਕਿਸੇ ਤੋਂ ਵੀ ਨਾ ਚੱਲਿਆ।
ਪਰ ਉਹਨ ਸੋਭਨ ਪਰ ਬਦੀ ਲਗਏ,
ਤੇ ਫਿਰ ਜਿਹੜੇ ਉਹਨਾਂ ਵਿੱਚੋਂ ਇਮਾਨਦਾਰ ਸਨ ਜਿਨ੍ਹਾਂ ਨੂੰ ਗੱਦੀ ਤੋਂ ਹੇਠਾਂ ਉਤਾਰਿਆ, ਉਹਨਾਂ ਨੇ ਬੇਨਤੀ ਕੀਤੀ ਕਿ ਇੱਦਾਂ ਨਹੀਂ ਰਾਜ ਕਰੀਦਾ, ਰਾਜ ਇੱਦਾਂ ਕਰੀਦਾ, ਉਹਨਾਂ ਨੇ ਸਲਾਹ ਦਿੱਤੀ। ਪਰ ਇਹਨਾਂ ਨੇ ਇਹ ਜਿਹੜੇ ਨਵੇਂ ਸੂਬੇਦਾਰ ਬਣੇ ਸਨ ਇਹਨੇ ਕੰਨ ਭਰ ਕੇ ਇਬਰਾਹਿਮ ਲੋਧੀ ਦੇ ਬੈਰਮ ਖਾਂ ਦੇ ਉਹਨਾਂ ਸਾਰਿਆਂ ਨੂੰ ਮਰਵਾ ਦਿੱਤਾ। ਜਾਂ ਧੱਕੇ ਮਾਰ ਕੇ ਰਾਜ ਭਾਗਾਂ ਵਿੱਚੋਂ ਕਢਾ ਦਿੱਤਾ।
ਸ਼ਾਹ ਬੈਰਮ ਤਬ ਭਾਇਓ ਹੰਕਾਰੇ।
ਬੈਰਮ ਖਾਨ ਜਦੋਂ ਦਿੱਲੀ ਦੇ ਤਖ਼ਤ ਦੇ ਉੱਤੇ ਬੈਠਾ, ਇਸ ਨੂੰ ਉਹ ਗੱਦੀ ਹਜ਼ਮ ਨਹੀਂ ਹੋਈ, ਇਸ ਨੂੰ ਗੱਦੀ ਰਾਸ ਨਹੀਂ ਆਈ, ਹੰਕਾਰ ਜ਼ਿਆਦਾ ਆ ਗਿਆ। ਜਦੋਂ ਗੱਦੀ ਦੇ ਉੱਤੇ ਬੈਠਾ ਦਿੱਲੀ ਦੇ ਰਾਜ 'ਤੇ, ਵੀ ਦੇਖਦਾ ਹਿੰਦੁਸਤਾਨ ਤੱਕ ਮੇਰਾ ਰਾਜ ਹੈ, ਸਾਰੇ ਸੂਬੇ ਮੇਰੇ ਅਧੀਨ ਨੇ, ਸਾਰੀਆਂ ਰਿਆਸਤਾਂ ਮੇਰੇ ਅਧੀਨ ਨੇ, ਅਤੇ ਬੜਾ ਹੰਕਾਰੀ ਹੋ ਕੇ ਇਹ ਬੈਠਾ ਗੱਦੀ 'ਤੇ।
ਪੁਰਾਤਨ ਸੂਬੇ ਉਨ ਬਹੁ ਮਾਰੇ।
ਅਤੇ ਜਿਹੜੇ ਪਹਿਲਾਂ ਬੈਠੇ ਸਨ, ਜਿਨ੍ਹਾਂ ਨੂੰ ਗੱਦੀ ਤੋਂ ਹੇਠਾਂ ਉਤਾਰਿਆ, ਉਹਨਾਂ ਸਾਰਿਆਂ ਨੂੰ ਇਸਨੇ ਮਾਰ ਦਿੱਤਾ, ਆਪਣੇ ਬੰਦੇ ਬਿਠਾ ਦਿੱਤੇ, ਇਆਣੇ ਜੇ ਨਵੇਂ ਨਵੇਂ ਸੂਬੇਦਾਰ ਬਣਾ ਦਿੱਤੇ, ਅਤੇ ਜਿਹੜੇ ਸਿਆਣੇ ਸਨ ਉਹਨਾਂ ਨੂੰ ਇਸਨੇ ਮਾਰ ਦਿੱਤਾ।
ਮੀਰ ਜੋਲਤ ਦੋਏ ਕੰਧ ਚਿਣਾਏ।
ਇੱਥੋਂ ਤੱਕ ਕਿ ਜਿਹੜੇ ਦੌਲਤ ਖਾਂ ਦੇ ਪੁੱਤਰ ਸਨ ਨਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਜਿਹਨਾਂ ਪੁੱਤਰਾਂ ਦਾ ਜਨਮ ਹੋਇਆ, ਉਹ ਇਸ ਪਾਪੀ ਨੇ ਉਹਨਾਂ ਨੂੰ ਵੀ ਖਤਮ ਕਰਵਾ ਦਿੱਤਾ। ਜਿਹੜੇ ਦੋ ਪੁੱਤਰ ਸਨ ਉਹਨਾਂ ਨੂੰ ਇਸਨੇ ਕੰਧਾਂ ਵਿੱਚ ਚਣਵਾ ਕੇ ਮਾਰ ਦਿੱਤਾ।
ਗਜ ਮਸਤ ਗਾਜੀ ਦੋਏ ਤੇਗੀ ਕਾਏ।
ਤੇ ਜਿਹੜੇ ਦੋ ਪੁੱਤਰ ਸਨ ਉਹਨਾਂ ਨੂੰ ਤਲਵਾਰਾਂ ਦੇ ਨਾਲ ਖਤਮ ਕਰ ਦਿੱਤਾ, ਦੋ ਨੂੰ ਕੰਧਾਂ ਦੇ ਵਿੱਚ ਚਿਣ ਦਿੱਤਾ ਦੀਵਾਰਾਂ ਦੇ ਵਿੱਚ, ਅਤੇ ਦੋ ਨੂੰ ਤਲਵਾਰਾਂ ਮਾਰ ਕੇ ਧੋਣ ਵੱਢ ਕੇ ਖਤਮ ਕਰ ਦਿੱਤਾ। ਇਸ ਪ੍ਰਕਾਰ ਦੌਲਤ ਖਾਂ ਲੋਧੀ ਦੇ ਚਾਰਾਂ ਪੁੱਤਰਾਂ ਨੂੰ ਇਸ ਪਾਪੀ ਨੇ ਮਾਰ ਦਿੱਤਾ।
ਦੋਹਰਾ ਯੋ ਲਖ ਪੋਏ ਮਤ ਦਈ ਤੈ ਕਰੀ ਨਾ ਅੱਛੀ ਬਾਤ।
ਤੇ ਜਦੋਂ ਇਸ ਪ੍ਰਕਾਰ ਇੱਕ ਕੁਕਰਮ ਜੇ ਕਰਨ ਲੱਗ ਪਿਆ, ਆਪਣੇ ਮਰਜ਼ੀ ਦੇ ਨਾਲ ਹੀ ਫਤਵੇ ਦੇਣ ਲੱਗ ਪਿਆ, ਆਪਣੀ ਮਨ ਮਰਜ਼ੀ ਕਰਨ ਲੱਗ ਪਿਆ, ਰਾਜ ਹੀ ਤਾਂ ਹੋ ਨਹੀਂ ਰਿਹਾ ਬੈਰਮ ਖਾਨ ਤੋਂ ਚੰਗੀ ਤਰ੍ਹਾਂ, ਉਸ ਵੇਲੇ ਜਿਹੜੇ ਦਿੱਲੀ ਦਾ ਵਜ਼ੀਰੇ ਆਜ਼ਮ ਸੀ ਰਾਏ ਭੋਏ, ਉਸਨੇ ਆ ਕੇ ਸਮਝਾਇਆ, ਬੇਨਤੀ ਕੀਤੀ ਬੈਰਮ ਖਾਨ ਨੂੰ ਕਿ ਬਾਦਸ਼ਾਹ ਸਲਾਮਤ, ਤੁਸੀਂ ਇਹ ਗਲਤ ਕਰ ਰਹੇ ਹੋ, ਜੋ ਵੀ ਤੁਸੀਂ ਕਰ ਰਹੇ ਹੋ ਇਹ ਸਹੀ ਨਹੀਂ ਆ, ਇਸ ਪ੍ਰਕਾਰ ਨਿਰਦੋਸ਼ੀਆਂ ਨੂੰ ਮਾਰਨਾ ਇਹ ਭਲਾ ਕਿੱਥੋਂ ਦਾ ਇਨਸਾਫ ਹੈ, ਅਤੇ ਇਮਾਨਦਾਰ ਬੰਦਿਆਂ ਨੂੰ ਹਟਾ ਕੇ ਤੁਸੀਂ ਆਪਣੇ ਖੁਸ਼ਾਮਦੀ ਸੂਬੇਦਾਰ ਬਣਾ ਦਿੱਤੇ, ਰਿਸ਼ਵਤਖੋਰ ਝੂਠ ਬੋਲਣ ਵਾਲੇ ਫਰੇਬ ਕਰਨ ਵਾਲੇ ਉਹਨਾਂ ਨੂੰ ਤੁਸੀਂ ਗੱਦੀਆਂ 'ਤੇ ਬਿਠਾ ਦਿੱਤਾ, ਅਤੇ ਇਮਾਨਦਾਰਾਂ ਨੂੰ ਥੱਲੇ ਕਰ ਦਿੱਤਾ, ਇਹ ਸਹੀ ਨਹੀਂ ਹੈ। ਤੇ ਰਾਏ ਭੋਏ ਨੇ ਇਸ ਪ੍ਰਕਾਰ ਸਮਝਾਉਣਾ ਕੀਤਾ।
ਬਿਨਾਂ ਪੁਰਾਤਨ ਸੂਰਿਆ ਮੁਲਕ ਨਾ ਸਾਂਭਿਓ ਜਾਤ।
ਉਹ ਕਹਿੰਦੇ ਜੀ ਪੁਰਾਤਨ ਜਿਹੜੇ ਸੂਬੇਦਾਰ ਸਨ, ਜਿਹੜੇ ਪਹਿਲਾਂ ਗੱਦੀ 'ਤੇ ਬੈਠੇ ਸਨ, ਸਿਆਣੇ ਬੰਦੇ ਬਜ਼ੁਰਗ, ਉਹਨਾਂ ਦੀ ਸਲਾਹ ਤੋਂ ਬਿਨਾਂ ਰਾਜ ਭਾਗ ਨਹੀਂ ਚੱਲ ਸਕਦਾ, ਕਿਉਂਕਿ ਬਜ਼ੁਰਗਾਂ ਦੇ ਕੋਲ ਅਨੁਭਵ ਹੁੰਦਾ, ਉਹਨਾਂ ਦੇ ਕੋਲ ਉਹਨਾਂ ਨੂੰ ਪਤਾ ਹੁੰਦਾ ਕਿੱਦਾਂ ਰਾਜ ਭਾਗ ਦੇ ਢੰਗ ਹੁੰਦੇ ਨੇ। ਕਹਿੰਦੇ ਉਹਨਾਂ ਦੀ ਸਲਾਹ ਤੋਂ ਬਿਨਾਂ ਇਹ ਰਾਜ ਭਾਗ ਨਹੀਂ ਚੱਲ ਸਕਦਾ, ਅਤੇ ਤੁਸੀਂ ਜੋ ਕੁਝ ਕਰ ਰਹੇ ਹੋ ਇਹ ਗਲਤ ਕਰ ਰਹੇ ਹੋ, ਇਹ ਸਹੀ ਨਹੀਂ ਕਰ ਰਹੇ।
ਚੌਪਈ ਅੱਛੀ ਕਹੀ ਉਨ ਬੁਰੀ ਮਨਾਈ।
ਅਤੇ ਰਾਏ ਬੁਲਾਰ ਨੇ ਉਹਨੇ ਤਾਂ ਆਪਣੇ ਵੱਲੋਂ ਭਲਾ ਦੱਸਿਆ, ਉਹਨੂੰ ਸਮਝਾਇਆ, ਸਲਾਹ ਦਿੱਤੀ ਆਪਣੇ ਵੱਲੋਂ, ਪਰ ਬੈਰਮ ਖਾਂ ਨੇ ਬੁਰਾ ਮਨਾ ਲਿਆ ਵੀ ਇਹ ਮੇਰੇ ਤੋਂ ਨੀਵੀਂ ਥਾਂ 'ਤੇ ਹੈ ਵਜ਼ੀਰੇ ਆਜ਼ਮ, ਮੈਂ ਦਿੱਲੀ ਦਾ ਬਾਦਸ਼ਾਹ ਅਤੇ ਮੈਨੂੰ ਸਲਾਹ ਦੇ ਰਿਹਾ ਇਹ, ਉਹਨੇ ਤਾਂ ਭਲਾ ਆਖਿਆ ਅਤੇ ਇਹਨੇ ਬੁਰਾ ਮਨਾ ਲਿਆ।
ਰਾਏ ਭੋਏ ਪੀ ਦਿਓ ਮਰਾਈ।
ਅਤੇ ਇਸ ਪਾਪੀ ਬੈਰਮ ਖਾਂ ਨੇ ਰਾਏ ਭੋਏ ਨੂੰ ਵੀ ਖਤਮ ਕਰਵਾ ਦਿੱਤਾ। ਪਹਿਲਾਂ ਤਾਂ ਦੌਲਤ ਖਾਂ ਲੋਧੀ ਦੇ ਚਾਰਾਂ ਪੁੱਤਰਾਂ ਨੂੰ ਮਾਰ ਦਿੱਤਾ, ਅਤੇ ਫਿਰ ਰਾਏ ਭੋਏ ਨੇ ਜਦੋਂ ਸਲਾਹ ਦਿੱਤੀ ਅਤੇ ਉਸਨੂੰ ਵੀ ਇਸ ਪਾਪੀ ਨੇ ਮਰਵਾ ਦਿੱਤਾ, ਰਾਏ ਭੋਏ ਜੀ ਨੂੰ ਵੀ ਖਤਮ ਕਰ ਦਿੱਤਾ।
ਉਸ ਕੀ ਕਹਿਵਤ ਹੈ ਜਗ ਮਹਾ।
ਤੇ ਫਿਰ ਇਹ ਕਹਾਵਤ ਜਗਤ ਦੇ ਵਿੱਚ ਪ੍ਰਸਿੱਧ ਹੋਈ।
ਹਕੀਮ ਕਹੀ ਦਰਵੇਸ਼ੀ ਆਹੇ।
ਤੇ ਹਕੀਮ ਨੇ ਮੰਨ ਲਓ ਕੋਈ ਸਲਾਹ ਦੇਈ ਹੁੰਦੀ ਹੈ ਕਿ ਆਹ ਦਵਾਈ ਖਾਣੀ ਹੈ, ਆਹ ਨਹੀਂ ਖਾਣੀ, ਅਤੇ ਹਕੀਮ ਦੀ ਸਲਾਹ ਦੇ ਉੱਪਰ ਗੌਰ ਨਾ ਕੀਤਾ ਜਾਵੇ, ਅਤੇ ਦਰਵੇਸ਼ ਵੀ ਜੋ ਕੁਝ ਆਖੇ ਉਹਦੇ ਉੱਪਰ ਵੀ ਗੌਰ ਨਾ ਕੀਤਾ ਜਾਵੇ, ਅਤੇ ਜੇ ਨਾ ਗੌਰ ਕੀਤਾ ਜਾਵੇ ਤਾਂ ਫਿਰ ਬਿਮਾਰੀਆਂ ਵੱਧ ਜਾਂਦੀਆਂ ਨੇ, ਜੇ ਦਰਵੇਸ਼ ਦੀ ਸਲਾਹ ਨਾ ਮੰਨੀ ਜਾਵੇ ਤਾਂ ਵੀ ਫਿਰ ਘਾਟਾ ਪੈਂਦਾ, ਦੁੱਖ ਮਿਲਦਾ। ਅਤੇ ਬੈਰਮ ਖਾਂ ਨੇ ਕਿਸੇ ਦੀ ਸਲਾਹ ਨਹੀਂ ਮੰਨੀ, ਨਾ ਦੌਲਤ ਖਾਂ ਲੋਧੀ ਦੀ, ਨਾ ਉਹਦੇ ਪੁੱਤਰਾਂ ਦੀ, ਤਾਂ ਨਾ ਰਾਏ ਭੋਏ ਦੀ। ਜਿਹੜਾ ਵੀ ਇਸ ਨੂੰ ਆ ਕੇ ਕੁਝ ਦੱਸਦਾ ਕੁਝ ਸਲਾਹ ਦਿੰਦਾ ਉਸੇ ਨੂੰ ਹੀ ਇਹ ਮਾਰ ਮੁਕਾਉਂਦਾ।
ਪੌੜੀ ਮੀਏ ਪੋਏ ਮਾਰਿਓ ਖੁੱਲ ਗਈ ਬਹਾਰੀ।
ਇਸ ਪ੍ਰਕਾਰ ਜਦੋਂ ਇਸਨੇ ਰਾਏ ਭੋਏ ਨੂੰ ਮਾਰਿਆ ਤੇ ਮਾਨੋ ਇਹਦੇ ਰਾਜ ਭਾਗ ਦਾ ਬੋਕਰ ਖੁੱਲ ਗਿਆ। ਬੋਕਰ ਕਹਿੰਦੇ ਨੇ ਝਾੜੂ ਨੂੰ, ਝਾੜੂ ਦੇ ਵਿੱਚ ਤੀਲੇ ਹੁੰਦੇ ਨੇ ਤੇ ਜਦੋਂ ਬੋਕਰ ਖੁੱਲ ਜਾਵੇ ਉਸ ਵੇਲੇ ਸਾਰੇ ਤੀਲੇ ਉਹ ਬਿਖਰ ਜਾਇਆ ਕਰਦੇ ਨੇ। ਕਹਿੰਦੇ ਜਦੋਂ ਉਹ ਰਾਏ ਭੋਏ ਮਾਰ ਦਿੱਤਾ ਤੇ ਹੁਣ ਸਲਾਹ ਦੇਣ ਵਾਲਾ, ਚੰਗੀ ਮਤ ਦੇਣ ਵਾਲਾ ਕੋਈ ਵੀ ਨਾ ਬਚਿਆ ਸੂਬੇ ਦੇ ਵਿੱਚੋਂ। ਇਸ ਪ੍ਰਕਾਰ ਜਿਹੜਾ ਦਿੱਲੀ ਦਾ ਰਾਜ ਭਾਗ ਉਹ ਤੀਲਾ ਤੀਲਾ ਹੋ ਗਿਆ, ਸਾਰਾ ਬਿਖਰ ਗਿਆ।
ਬਹਿ ਨ ਬਾਕੀ ਮਜਲਸੀ ਫੂੜੀ ਬਟਵਾਰੀ।
ਤੇ ਹੁਣ ਕੋਈ ਵੀ ਮਜਲਸ ਕਰਕੇ ਨਹੀਂ ਬੈਠਦਾ, ਇਹਦਾ ਦਰਬਾਰ ਲੱਗਦਾ ਨਹੀਂ, ਇਹਦੇ ਦਰਬਾਰ ਦੇ ਵਿੱਚ ਕੋਈ ਚੰਗੀਆਂ ਗੱਲਾਂ ਨਹੀਂ ਹੁੰਦੀਆਂ, ਕੋਈ ਰਾਜ ਭਾਗ ਦੇ ਉਸਾਰੂ ਕੰਮ ਨਹੀਂ ਹੁਣ ਕਰਵਾਏ ਜਾਂਦੇ। ਬਸ ਆਪੋ ਆਪਣਾ ਰਾਗ ਅਲਾਪਦੇ ਨੇ, ਆਪਣੀ ਡਫਲੀ ਆਪਣਾ ਰਾਗ, ਕੋਈ ਵੀ ਆ ਕੇ ਨਹੀਂ ਬੈਠਦਾ, ਨਾ ਕੋਈ ਇਹਨੂੰ ਸਲਾਹ ਦੇਵੇ ਵੀ ਪਤਾ ਜੇ ਸਲਾਹ ਦੇਵਾਂਗੇ ਕਿਤੇ ਕੱਲ੍ਹ ਨੂੰ ਸਾਨੂੰ ਨਾ ਮਾਰ ਦੇਵੇ। ਜੀ ਹਜ਼ੂਰ ਹੀ ਕਰੀ ਜਾਂਦੇ ਨੇ, ਬੈਰਮ ਖਾਂ ਨੂੰ ਆ ਕੇ ਕੋਈ ਚੰਗੀ ਮੱਤ ਨਹੀਂ ਦਿੰਦਾ ਵੀ ਰਾਜਾ ਇਹ ਪੁੱਠੀ ਮੱਤ ਦਾ, ਇਹਨੂੰ ਚੰਗਾ ਵੀ ਦੇਵਾਂਗੇ ਚੰਗਾ ਵੀ ਕਹਾਂਗੇ ਤਾਂ ਵੀ ਇਹਨੇ ਮਾੜਾ ਹੀ ਸੋਚਣਾ ਆਪਣਾ। ਉਹ ਪੰਜਾਬੀ ਦੀਆਂ ਕਹਾਵਤਾਂ ਵੀ ਨੇ ਵੀ ਗਧੇ ਨੂੰ ਦਿੱਤਾ ਲੂਣ ਉਹ ਕਹਿੰਦਾ ਅੱਖ ਭੰਨਤੀ, ਜਾਂ ਬੰਦਰ ਗਿਆ ਜਾਣੇ ਅਦਰਕ ਕਾ ਸਵਾਦ, ਵੀ ਚੰਗਾ ਦਈਏ ਚੰਗਾ ਕਹੀਏ ਤੇ ਉਹ ਵੀ ਮਾੜਾ ਪ੍ਰਤੀਤ ਹੁੰਦਾ। ਇਸ ਪ੍ਰਕਾਰ ਕੋਈ ਵੀ ਇਹਦੇ ਕੋਲ ਆ ਕੇ ਨਹੀਂ ਬੈਠਦਾ, ਬਸ ਉੱਪਰੋਂ ਉੱਪਰੋਂ ਜੀ ਹਜ਼ੂਰ ਕਰੀ ਜਾਂਦੇ ਨੇ ਤੇ ਰਾਜ ਭਾਗ ਦਾ ਜਿਹੜਾ ਬੋਕਰ ਦਿੱਲੀ ਦਾ ਇਹ ਤੀਲਾ ਤੀਲਾ ਹੋ ਕੇ ਬਿਖਰ ਰਿਹਾ ਹੈ।
ਅਦਮਾਣੂ ਖਾਇਓ ਪਾਤਸ਼ਾਹ ਭਇਓ ਤਰਣਾ ਪੇ।
ਇਹ ਜਵਾਨੀ ਦੇ ਉਮਰ ਵਿੱਚ ਤਰੁਣਾ ਅਵਸਥਾ ਦੇ ਵਿੱਚ ਹੀ ਬੈਠ ਗਿਆ ਦਿੱਲੀ ਦੇ ਤਖ਼ਤ ਦੇ ਉੱਤੇ ਤੇ ਮਾਨੋ ਜਿਵੇਂ ਅੱਧ ਰਿੜਕਿਆ ਖਾ ਲਿਆ ਹੋਵੇ, ਅੱਧ ਰਿੜਕਿਆ ਦਹੀਂ ਅੱਧ ਰਿੜਕਿਆ ਮੱਖਣ ਮਾਨੋ ਜਿਵੇਂ ਇਸਨੇ ਖਾ ਲਿਆ ਹੋਵੇ।
ਮੀਏ ਪੋਏ ਮਾਰਿਓ ਬੰਦ ਬਹੇ ਸੁਜਾਪੇ।
ਇਸ ਪ੍ਰਕਾਰ ਜਦੋਂ ਇਸਨੇ ਰਾਏ ਭੋਏ ਨੂੰ ਮਾਰਿਆ ਤੇ ਜਿੰਨਾ ਬੰਦੋਬਸਤ ਸੀ ਉਹ ਇੱਕਦਮ ਠੱਪ ਹੋ ਗਿਆ, ਸਾਰਾ ਕਾਰਜ ਭਾਰ ਉਹ ਰੁਕ ਗਿਆ।
ਮੀਏ ਪੋਏ ਮਾਰੀਏ ਸਭ ਡਰੀ ਕਚਹਿਰੀ।
ਤੇ ਜਦੋਂ ਮੀਏ ਭੋਏ ਰਾਏ ਭੋਏ ਨੂੰ ਵੀ ਖਤਮ ਕਰ ਦਿੱਤਾ, ਇੱਡੇ ਚੰਗੇ ਵਜ਼ੀਰੇ ਆਜ਼ਮ ਨੂੰ ਜਿਹੜਾ ਇਮਾਨਦਾਰ ਸੀ, ਤੇ ਜਿੰਨੀ ਕਚਹਿਰੀ ਉਹ ਵੀ ਹੁਣ ਡਰਨ ਲੱਗ ਪਈ ਵੀ ਜਦੋਂ ਇੰਨੇ ਖਾਸ ਬੰਦੇ ਨੂੰ, ਵਜ਼ੀਰੇ ਆਜ਼ਮ ਨੂੰ, ਇੰਨੇ ਇਮਾਨਦਾਰ ਨੂੰ ਜਦੋਂ ਇਹਨੇ ਮਾਰ ਦਿੱਤਾ ਤੇ ਸਾਡੀ ਕੀ ਹੈਸੀਅਤ, ਸਾਨੂੰ ਕਿੱਥੇ ਬਖਸ਼ਣਾ ਇਸਨੇ। ਇਸ ਕਰਕੇ ਸਾਰੇ ਹੁਣ ਬੈਰਮ ਖਾਂ ਤੋਂ ਥਰ ਥਰ ਕੰਬਦੇ ਹਨ।
ਜੀਵਨ ਆਸਾ ਸਭ ਮੁਕੀ ਸ਼ਾਹ ਮਾਨਿਓ ਕਹਿਰੀ।
ਤੇ ਸਾਰੇ ਹੀ ਬਾਦਸ਼ਾਹ ਨੂੰ ਕਹਿਰੀ ਆਖਦੇ ਨੇ ਵੀ ਬੜਾ ਕਹਿਰ ਵਾਲਾ ਬਾਦਸ਼ਾਹ ਬੈਠਿਆ ਗੱਦੀ ਦੇ ਉੱਤੇ, ਕਿਹੋ ਜਿਹਾ ਰਾਜਾ ਬੈਠਿਆ ਇਹ ਸਿਕੰਦਰ ਲੋਧੀ ਤੋਂ ਬਾਅਦ, ਇਹ ਗੱਲ ਮੰਨਦਾ ਹੀ ਨਹੀਂ ਕਿਸੇ ਦੀ, ਸਾਰਿਆਂ ਨੂੰ ਹੀ ਮਾਰ ਮੁਕਾਈ ਜਾਂਦਾ। ਤੇ ਸਾਰੇ ਥਰ ਥਰ ਕਰਕੇ ਕੰਬਦੇ ਹਨ।
ਕੋ ਨਠਿਓ ਕੋ ਲੁਕ ਰਹਿਓ ਕੋ ਆ ਕੀ ਹੋਈ।
ਤੇ ਉਹਦਾ ਰਾਜ ਭਾਗ ਵੇਖ ਕੇ ਹੁਣ ਚੁੱਪ ਕਰਕੇ ਸਾਰੇ ਖਿਸਕਣਾ ਸ਼ੁਰੂ ਹੋ ਗਏ ਪਿੱਛੇ ਨੂੰ ਵੀ ਚੱਲੀਏ ਇਹਦੇ ਰਾਜ ਭਾਗ ਤੋਂ ਕਿਸੇ ਹੋਰ ਰਿਆਸਤ 'ਚ ਜਾ ਕਰਕੇ ਬੈਠੀਏ, ਦਿੱਲੀ ਤੋਂ ਬਾਹਰ ਜਾ ਕਰਕੇ ਬੈਠੀਏ। ਕਈ ਤਾਂ ਭੱਜ ਗਏ ਤੇ ਕਈ ਘਰਾਂ ਦੇ ਵਿੱਚ ਚੁੱਪ ਕਰਕੇ ਬੈਠ ਗਏ, ਕਈਆਂ ਨੇ ਇਹਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਜੇ ਕਿਤੇ ਮਾੜੀ ਮੋਟੀ ਗਲਤੀ ਹੋ ਗਈ ਤੇ ਇਸਨੇ ਤਾਂ ਮਾਰ ਕੇ ਰੱਖ ਦੇਣਾ, ਕਈਆਂ ਨੇ ਅਸਤੀਫਾ ਦੇ ਦਿੱਤਾ।
ਕਿਛ ਮੂਹੇ ਹਟ ਬਹੇ ਫੌਜ ਸਭ ਉਨ ਖੋਈ।
ਤੇ ਜਿੰਨੀ ਫੌਜ ਸੀ ਉਹ ਵੀ ਘਟਣ ਲੱਗੀ ਆ, ਜਿੰਨੇ ਸੈਨਿਕ ਸਨ ਜਿਨ੍ਹਾਂ ਨੂੰ ਰੋਜ਼ਾਨਾ ਮਿਲਦਾ ਨਹੀਂ ਉਹ ਵੀ ਹੁਣ ਅਸਤੀਫੇ ਦੇਣ ਲੱਗੇ ਨੇ, ਉਹ ਵੀ ਪਿੱਛੇ ਨੂੰ ਮੁੜਨ ਲੱਗੇ ਨੇ। ਕੋਈ ਹਟ ਗਿਆ, ਕੋਈ ਚਲਿਆ ਗਿਆ ਤੇ ਕੋਈ ਘਰਾਂ ਦੇ ਵਿੱਚ ਚੁੱਪ ਕਰਕੇ ਬੈਠ ਗਿਆ।
ਹਲਕਾਰੇ ਨੂੰ ਵੈ ਕਹਿ ਮੂਹੇ ਓਏ ਪੀਓ ਪਿਆਰੇ।
ਤੇ ਇਸ ਪ੍ਰਕਾਰ ਜਦੋਂ ਜਿਹੜੇ ਦੌਲਤ ਖਾਂ ਲੋਧੀ ਦੇ ਦੋ ਭਰਾ ਸਨ, ਜਦੋਂ ਇਹਨਾਂ ਨੂੰ ਕਤਲ ਕਰਨਾ ਸੀ, ਕਤਲ ਕੀਤਾ ਜਾਣ ਲੱਗਾ, ਤੇ ਉਦੋਂ ਇਹਨਾਂ ਦੋ ਭਰਾਵਾਂ ਨੇ ਇੱਕ ਚਿੱਠੀ ਭੇਜੀ ਆਪਣੇ ਬਾਪੂ ਵੱਲ, ਆਪਣੇ ਪਿਤਾ ਵੱਲ, ਦੌਲਤ ਖਾਂ ਲੋਧੀ ਵੱਲ ਚਿੱਠੀ ਭੇਜੀ ਜਿਹੜਾ ਲੁਧਿਆਣੇ ਬੈਠਾ ਸੀ। ਉੱਥੇ ਉਹਨੂੰ ਚਿੱਠੀ ਭੇਜੀ, ਇੱਕ ਹਲਕਾਰਾ ਭੇਜਿਆ ਚਿੱਠੀ ਦੇ ਕੇ,
ਬੇਦੋਸੇ ਮਾਰੇ ਪੁੱਤ ਤੂੰ ਬ੍ਰਹਮ ਖਾਂ ਹੰਕਾਰੇ,
ਤੇ ਚਿੱਠੀ ਭੇਜੀ ਲੁਧਿਆਣੇ ਦੌਲਤ ਖਾਂ ਲੋਧੀ ਨੂੰ ਕਿ ਪਿਤਾ ਜੀ ਆ ਜਿੱਥੇ ਸਾਨੂੰ ਤੁਸੀਂ ਸੂਬੇਦਾਰ ਲਾਇਆ, ਸੂਬੇਦਾਰੀਆਂ ਦਿੱਤੀਆਂ ਜਿੱਥੇ ਦਿੱਲੀ ਦੇ ਵਿੱਚ, ਉੱਥੇ ਹੁਣ ਬਾਦਸ਼ਾਹ ਬਣਿਆ ਬੈਰਮ ਖਾਂ ਇਬਰਾਹਿਮ ਲੋਧੀ, ਅਤੇ ਬੜਾ ਪਾਪੀ ਬੜਾ ਜ਼ਾਲਮ ਰਾਜਾ ਹੈ, ਕਿਸੇ ਦੀ ਚੰਗੀ ਸਲਾਹ ਮੰਨਦਾ ਨਹੀਂ, ਅਤੇ ਵੇਖ ਲੈ ਪਿਤਾ ਤੇਰੇ ਬੇਦੋਸ਼ੇ ਪੁੱਤਰਾਂ ਨੂੰ ਇਹ ਮਾਰਨ ਲੱਗਾ ਹੈ, ਅੱਜ ਇਸਨੇ ਸਾਨੂੰ ਕਤਲ ਕਰ ਦੇਣਾ, ਅਤੇ ਅਸੀਂ ਆ ਅਖੀਰਲੀ ਚਿੱਠੀ ਤੇਰੇ ਵੱਲ ਭੇਜਣ ਲੱਗੇ ਹਾਂ। ਐ ਪਿਤਾ ਜੀ ਤੁਹਾਡੇ ਵੱਲ ਅਸੀਂ ਇਹ ਅਖੀਰਲੀ ਚਿੱਠੀ ਭੇਜ ਰਹੇ ਹਾਂ।
ਨਠ ਕਾਬਲ ਸੁਣਿਆ ਵੈ ਤੋਹਿ ਪੀ ਦੇਗ ਮਾਰੇ,
ਤੇ ਪਿਤਾ ਜੀ ਕਿਰਪਾ ਕਰੋ ਤੁਸੀਂ ਵੀ ਇੱਥੇ ਨਾ ਰਹੋ, ਤੁਸੀਂ ਵੀ ਇੱਥੋਂ ਭੱਜ ਜਾਓ ਲੁਧਿਆਣੇ ਤੋਂ, ਜਾ ਕਰਕੇ ਕਾਬਲ ਜਾ ਕੇ ਸੁਨੇਹਾ ਦਿਓ। ਕਿਉਂ? ਕਿਉਂਕਿ ਕਾਬਲ ਦੇ ਵਿੱਚ ਉੱਥੇ ਬੈਠਾ ਹੈ ਬਾਬਰ, ਕਹਿੰਦੇ ਉਹਨੂੰ ਜਾ ਕੇ ਸੁਨੇਹਾ ਦਿਓ, ਕਿਉਂਕਿ ਇਹ ਰਾਜਾ ਇਹ ਰਾਜ ਕਰਨ ਦੇ ਯੋਗ ਨਹੀਂ, ਇਹ ਲੋਧੀ ਵੰਸ਼ ਇਹ ਰਾਜ ਕਰਨ ਦੇ ਲਾਇਕ ਨਹੀਂ ਹੈ।
ਤੈਥੋ ਸਰੇ ਤੂੰ ਨਾ ਟਲੀ ਜੇ ਅਸੀਂ ਪਿਆਰੇ,
ਐ ਪਿਤਾ ਜੀ ਜੇ ਤੇਰੇ ਤੋਂ ਇੱਥੇ ਕੁਝ ਨਾ ਸਰਿਆ ਤਾਂ ਚਲਿਆ ਜਾਈ ਇੱਥੋਂ, ਭੱਜ ਜਾਈ, ਮਤਾ ਕਿਤੇ ਰਾਜਾ ਤੈਨੂੰ ਵੀ ਮਾਰ ਦੇਵੇ, ਸਾਨੂੰ ਤਾਂ ਮਾਰਨ ਨਹੀਂ ਲੱਗਾ, ਅਸੀਂ ਤਾਂ ਖਤਮ ਹੋਣ ਲੱਗੇ ਹਾਂ, ਪਰ ਐ ਪਿਤਾ ਜੀ ਅਸੀਂ ਤੁਹਾਨੂੰ ਵੀ ਖਬਰਦਾਰ ਕਰਦੇ ਹਾਂ, ਤੁਸੀਂ ਵੀ ਇੱਥੋਂ ਚਲੇ ਜਾਇਓ।
ਅੱਗੋ ਜਾਈ ਮਿਲ ਗੁਰੂ ਤਾਂ ਹੋ ਗੋ ਕਾਰੇ,
ਤੇ ਜਦੋਂ ਤੁਸੀਂ ਕਾਬਲ ਜਾਣਾ ਤਾਂ ਕਾਬਲ ਜਾਂਦਿਆਂ ਹੋਇਆਂ ਰਾਹ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜ਼ਰੂਰ ਮਿਲ ਜਾਇਓ, ਜਿਨ੍ਹਾਂ ਦੇ ਬਚਨਾਂ ਦੁਆਰਾ ਸਾਡਾ ਜਨਮ ਹੋਇਆ ਸਾਡੇ ਚਾਰਾਂ ਭਰਾਵਾਂ ਦਾ, ਉਹਨਾਂ ਨੂੰ ਜ਼ਰੂਰ ਮਿਲਿਓ, ਉਹਨਾਂ ਦਾ ਜ਼ਰੂਰ ਆਸ਼ੀਰਵਾਦ ਲੈ ਕਰਕੇ ਜਾਇਓ।
ਜੇ ਜਾਵੇ ਗੁਰ ਬਚਨ ਲੈ ਨਾ ਹੋਵੋ ਹਾਰੇ,
ਜੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਲੈ ਕਰਕੇ ਜਾਵੋਗੇ, ਉਹਨਾਂ ਤੋਂ ਜੇ ਪੁੱਛ ਕੇ ਜਾਵੋਗੇ ਤਾਂ ਫਿਰ ਤੁਹਾਡੀ ਹਾਰ ਨਹੀਂ ਹੋਵੇਗੀ। ਮਹਾਰਾਜ ਜੀ ਤੋਂ ਇੱਕ ਵਾਰੀ ਆਗਿਆ ਲੈ ਕਰਕੇ ਫਿਰ ਤੁਸੀਂ ਜਾਇਓ, ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਸਾਡੇ ਬਾਰੇ ਦੱਸ ਦਿਓ ਕਿ ਉਹਨਾਂ ਦੁਆਰਾ ਉਹਨਾਂ ਦੇ ਵਰਦਾਨ ਦੁਆਰਾ ਜਨਮੇ ਪੁੱਤਰਾਂ ਦਾ ਦਿੱਲੀ ਦੇ ਬਾਦਸ਼ਾਹ ਨੇ ਕੋਹ ਕੋਹ ਕੇ ਮਾਰਿਆ ਹੈ, ਇਹ ਵੀ ਮਹਾਰਾਜ ਜੀ ਨੂੰ ਦੱਸ ਦਿਓ ਸਾਡੇ ਬਾਰੇ।
ਹੈ ਸਭ ਜਾਣੀ ਜਾਣ ਗੁਰ ਜਾਂ ਕਰੀ ਪੁਕਾਰੇ,
ਗੁਰੂ ਮਹਾਰਾਜ ਜੀ ਤਾਂ ਜਾਣੀ ਜਾਣਦੇ, ਉਹ ਤਾਂ ਸਭ ਕੁਝ ਜਾਣਦੇ ਨੇ, ਪਰ ਫਿਰ ਵੀ ਪਿਤਾ ਜੀ ਤੁਸੀਂ ਜ਼ਰੂਰ ਜਾਇਓ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਜ਼ਰੂਰ ਜਾ ਕੇ ਮਿਲਿਓ।
ਦਿੱਤੇ ਜੋ ਫਰ ਜੰਦ ਤੈ ਕਹੀ ਤੇ ਉਨ ਮਾਰੇ,
ਮਹਾਰਾਜ ਜੀ ਨੂੰ ਆਖਿਓ ਐ ਗੁਰੂ ਨਾਨਕ ਦੇਵ ਜੀ ਮਹਾਰਾਜ, ਤੁਹਾਡੀ ਬਖਸ਼ਿਸ਼ ਦੇ ਨਾਲ ਮਹਾਰਾਜ, ਤੁਹਾਡੀ ਕਿਰਪਾ ਦੇ ਨਾਲ ਜਿਹੜੇ ਪੁੱਤਰ ਤੁਸੀਂ ਦਿੱਤੇ ਸੀ ਮਹਾਰਾਜ, ਉਹ ਚਾਰੋਂ ਹੀ ਪੁੱਤਰ ਮਾਰੇ ਗਏ, ਚਾਰੋਂ ਹੀ ਪੁੱਤਰ ਮਹਾਰਾਜ ਨਹੀਂ ਜਿਉਂਦੇ ਰਹੇ, ਚਾਰੋਂ ਹੀ ਮਾਰੇ ਗਏ, ਖਤਮ ਕੀਤੇ ਗਏ ਹਨ।
ਯੋ ਸੁਨ ਦੌਲਤ ਨਠ ਤੁਰਿਓ ਵੈ ਛੱਡ ਲੁਧਿਆਣਾ,
ਤੇ ਹਲਕਾਰਾ ਦਿੱਲੀ ਤੋਂ ਚਿੱਠੀ ਲੈ ਕਰਕੇ ਭੱਜਿਆ ਲੁਧਿਆਣੇ ਆਇਆ, ਉਸ ਵੇਲੇ ਦੌਲਤ ਖਾਂ ਲੋਧੀ ਲੁਧਿਆਣੇ ਬੈਠਾ ਸੀ, ਤੇ ਲੁਧਿਆਣੇ ਹੀ ਸਾਰ ਸੰਗਤ ਜੀ ਇਸ ਗ੍ਰੰਥ ਦਾ ਮੁੱਢ ਬੱਝਾ ਸੀ, ਜੋ ਕਚਹਿਰੀ ਦੇ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਖੜੇ ਹੋਏ ਸੀ ਕਿ ਬੂਟੇ ਸ਼ਾਹ ਮੋਲ ਵੀ ਸਾਡਾ ਇਤਿਹਾਸ ਕਿੱਦਾਂ ਲਿਖ ਸਕਦਾ ਹੈ, ਇਹ ਮੁਸਲਮਾਨ ਹੈ, ਇਹ ਸਿੱਖਾਂ ਬਾਰੇ ਇਨਸਾਫ਼ ਨਹੀਂ ਕਰ ਸਕਦਾ, ਅਤੇ ਲੁਧਿਆਣੇ ਹੀ ਇਸ ਕਥਾ ਦਾ ਮੁੱਢ ਬੱਝਾ ਸੀ, ਅਤੇ ਲੁਧਿਆਣੇ ਹੀ ਦੌਲਤ ਖਾਂ ਲੋਧੀ ਬੈਠਾ, ਅਤੇ ਦੌਲਤ ਖਾਂ ਲੋਧੀ ਨੂੰ ਜਦੋਂ ਇਹ ਖਬਰ ਮਿਲੀ, ਉਸ ਵੇਲੇ ਭਾਈ ਸਾਹਿਬ ਦੌਲਤ ਖਾਂ ਜੀ ਉੱਥੋਂ ਦੀ ਚਲੇ ਗਏ।
ਰਾਹ ਪੁੱਛਿਓ ਇਮਨਾਬਾਦ ਕੋ ਵਾਂਗ ਕਾਸਦ ਧਾਣਾ,
ਲੁਧਿਆਣੇ ਤੋਂ ਚੱਲੇ ਅਤੇ ਕਾਸਦ ਹਲਕਾਰੇ ਦਾ ਰੂਪ ਬਣਾ ਲਿਆ ਆਪ ਵੀ, ਕਿਉਂਕਿ ਰਾਹ ਦੇ ਵਿੱਚ ਕਿਤੇ ਬਾਦਸ਼ਾਹ ਦੇ ਬੰਦੇ ਨਾ ਫੜ ਲੈਣ ਕਿ ਮੇਰੇ ਪੁੱਤਰਾਂ ਨੂੰ ਤਾਂ ਖਤਮ ਕਰ ਹੀ ਦਿੱਤਾ, ਅਤੇ ਕਿਤੇ ਹੁਣ ਮੈਨੂੰ ਵੀ ਨਾ ਮਾਰ ਦੇਣ, ਮੈਂ ਖਬਰ ਦੇਣੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਾ ਕੇ, ਅਤੇ ਮਹਾਰਾਜ ਜੀ ਦਾ ਪਤਾ ਪੁੱਛਦਾ ਪਛਾਉਂਦਾ ਹੋਇਆ ਦੌਲਤ ਖਾਂ ਲੋਧੀ ਤੁਰਿਆ ਜਾ ਰਿਹਾ ਹੈ।
ਰਾਤ ਦਿਵਸ ਉੱਠ ਦੌੜਿਆ ਕਰ ਕਾਲਾ ਬਾਣਾ,
ਨਾ ਰਾਤ ਦੇਖੀ ਨਾ ਦਿਨ ਦੇਖਿਆ, ਬਸ ਤੁਰਿਆ ਹੀ ਜਾ ਰਿਹਾ ਦੌਲਤ ਖਾਂ ਜੀ, ਤੁਰੇ ਹੀ ਜਾ ਰਹੇ ਨੇ ਲੁਧਿਆਣੇ ਤੋਂ, ਮਹਾਰਾਜ ਜੀ ਨੂੰ ਲੱਭਦੇ ਜਾ ਰਹੇ ਨੇ, ਸੁਲਤਾਨਪੁਰ ਹੁੰਦਿਆਂ ਹੋਇਆਂ ਢੂੰਡਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਿੱਥੇ ਹਨ, ਅਤੇ ਆਪਣਾ ਭੇਖ ਬਣਾਇਆ ਕਾਲਾ ਬਾਣਾ ਪਾ ਰੱਖਿਆ, ਲੰਮਾ ਜਿਹਾ ਕਾਲਾ ਚੋਲਾ ਫਕੀਰੀ ਭੇਸ ਬਣਾਇਆ। ਜਿਹੜਾ ਕਾਲਾ ਰੰਗ ਹੈ ਇਹ ਸੋਗ ਦਾ ਪ੍ਰਤੀਕ ਹੈ, ਕਾਲੀ ਪੱਗ ਬੰਨਣੀ, ਕਾਲੇ ਝੰਡੇ ਦਿਖਾਉਣੇ, ਇਹ ਰੋਸ ਦਾ ਅਤੇ ਸੋਗ ਦਾ ਪ੍ਰਤੀਕ ਹੈ। ਅਤੇ ਇਸੇ ਕਰਕੇ ਦੌਲਤ ਖਾਂ ਲੋਧੀ ਨੇ ਉਹ ਕਾਲਾ ਜਿਹਾ ਚੋਲਾ ਪਾ ਲਿਆ, ਫਕੀਰ ਦਾ ਭੇਸ ਬਣਾ ਕੇ ਉੱਥੋਂ ਨਿਕਲ ਗਿਆ।
ਉਸੇ ਵਿਹਾਵੇ ਤੁਰਨ ਕੋ ਨਹਿ ਸੁਝੈ ਖਾਣਾ,
ਅਤੇ ਨਾ ਕੁਝ ਰਾਹ ਦੇ ਵਿੱਚ ਕੁਝ ਖਾਣਾ ਪੀਣਾ ਸੁਝਿਆ, ਨਾ ਕਿਤੇ ਰੁਕੇ ਰਾਹ ਦੇ ਵਿੱਚ, ਕਿਉਂਕਿ ਦਿੱਲੀ ਤੋਂ ਵੀ ਕੁਝ ਕੁ ਸੈਨਿਕ ਭੇਜ ਦਿੱਤੇ ਸਨ ਬੈਰਮ ਖਾਂ ਨੇ ਕਿ ਪਤਾ ਕਰੋ ਇਹਨਾਂ ਦਾ ਬਾਪ ਵੀ ਕਿੱਥੇ ਆ, ਉਹਨੂੰ ਵੀ ਮਾਰੀਏ ਖਤਮ ਕਰੀਏ, ਮਤਾ ਕਿਤੇ ਉਹ ਚਲਿਆ ਜਾਵੇ ਦੇਸ਼ ਛੱਡ ਕੇ, ਲੱਭੋ ਉਸਨੂੰ ਜਾ ਕੇ ਉਸਨੂੰ ਵੀ ਫੜੀਏ। ਪੁੱਤਰਾਂ ਨੂੰ ਤਾਂ ਮਾਰ ਦਿੱਤਾ ਸੀ ਅਤੇ ਹੁਣ ਪਿਤਾ ਨੂੰ ਵੀ ਮਾਰਨ ਲੱਗਾ। ਇਸ ਕਰਕੇ ਦੌਲਤ ਖਾਂ ਲੋਧੀ ਭੇਸ ਬਦਲ ਕੇ, ਉਹਨੇ ਨਵਾਬਾਂ ਵਾਲਾ ਭੇਸ ਹਟਾ ਲਿਆ ਸੀ, ਫਕੀਰੀ ਭੇਸ ਬਣਾ ਕੇ ਕਾਲਾ ਜਿਹਾ ਚੋਲਾ ਪਾ ਕੇ ਉਹ ਭੱਜੇ ਜਾ ਰਹੇ, ਰਾਹ ਵਿੱਚ ਨਾ ਕਿਤੇ ਰੁਕੇ, ਨਾ ਕੁਝ ਖਾਣ ਪੀਣ ਦੀ ਸੋਝੀ ਰਹੀ।
ਦੋਹਰਾ ਜਹ ਸ੍ਰੀ ਸਤਿਗੁਰ ਤਪ ਕਰਤ ਉਪਰ ਬੈਠੇ ਰੋੜ,
ਤੇ ਆਏ ਦੌਲਤ ਖਾਂ ਲੋਧੀ ਲੱਭਦੇ ਲੱਭਦੇ ਕਿੱਥੇ ਆਏ, ਐਮਨਾਬਾਦ ਦੀ ਧਰਤੀ ਦੇ ਉੱਤੇ ਜਿੱਥੇ ਗੁਰਦੁਆਰਾ ਰੋੜੀ ਸਾਹਿਬ ਬਣਿਆ ਹੋਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਮਹਾਰਾਜ ਜੀ ਉੱਤੇ ਰੋੜਾਂ 'ਤੇ ਬੈਠ ਕੇ ਹੀ ਤਪ ਕਰਿਆ ਕਰਦੇ, ਉਹ ਰੋੜਾਂ ਵੱਟਿਆਂ ਦੇ ਉੱਪਰ ਬੈਠ ਕੇ ਤਪੱਸਿਆ ਕਰਿਆ ਕਰਦੇ। ਅਤੇ ਮੈਂ ਪੜ੍ਹ ਰਿਹਾ ਸੀ ਅਤੇ ਆਖਦੇ ਕਿ ਜਿਵੇਂ ਸੁਲਤਾਨਪੁਰ ਲੋਧੀ ਦੇ ਵਿੱਚ ਵੱਟੇ ਪਏ ਨੇ ਨਾ, ਜਿਨ੍ਹਾਂ ਨਾਲ ਮਹਾਰਾਜ ਜੀ ਨੇ 13-13 ਤੋਲਿਆ, ਅਤੇ ਉੱਧਰ ਰੋੜੀ ਸਾਹਿਬ ਐਮਨਾਬਾਦ ਪਾਕਿਸਤਾਨ ਦੇ ਵਿੱਚ ਉਹ ਵੱਟੇ ਪਏ ਨੇ ਜਿਨ੍ਹਾਂ ਦੇ ਉੱਪਰ ਮਹਾਰਾਜ ਜੀ ਬੈਠਿਆ ਕਰਦੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ। ਦੌਲਤ ਖਾਂ ਲੋਧੀ ਲੱਭਦਾ ਲੱਭਦਾ ਜਾ ਰਿਹਾ ਮਹਾਰਾਜ ਜੀ ਨੂੰ, ਅਤੇ ਵੇਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਰੋੜਾਂ ਵੱਟਿਆਂ ਦੇ ਉੱਪਰ ਬੈਠੇ ਤਪ ਕਰ ਰਹੇ ਹਨ।
ਤਰਾਹੇ ਤਰਾਹੇ ਕਹਿ ਕਰ ਗਿਰਿਓ ਉੱਪਰ ਚਰਨਨ ਦੌੜ,
ਦੌੜ ਕੇ ਭੱਜ ਕੇ ਆਇਆ ਮਹਾਰਾਜ, ਤਰਾਹੇਮਾਨ ਤਰਾਹੇਮਾਨ ਮਹਾਰਾਜ ਰੱਖ ਲਓ, ਮਹਾਰਾਜ ਦੁਹਾਈ ਹੈ, ਕਿਰਪਾ ਕਰੋ ਮਹਾਰਾਜ ਰੱਖ ਲਓ। ਆ ਗਿਆ ਮਹਾਰਾਜ ਜੀ ਦੇ ਚਰਨਾਂ 'ਤੇ, ਮਹਾਰਾਜ ਦੇ ਸੋਹਣੇ ਚਰਨ ਕਮਲਾਂ ਉੱਪਰ ਆਪਣਾ ਸੀਸ ਰੱਖ ਦਿੱਤਾ।
ਚੌਪਈ ਥੇ ਸਤਿਗੁਰ ਸਭ ਜਾਣੀ ਜਾਣ,
ਗੁਰੂ ਨਾਨਕ ਦੇਵ ਜੀ ਮਹਾਰਾਜ ਜਾਣੀ ਜਾਣ ਨੇ, ਮਹਾਰਾਜ ਆਪਣੇ ਭਗਤਾਂ ਦੀ ਸਾਰ ਰੱਖਦੇ ਨੇ, ਆਪਣੇ ਭਗਤਾਂ ਬਾਰੇ ਪਤਾ ਹੁੰਦਾ ਗੁਰੂ ਨੂੰ, ਮਹਾਰਾਜ ਜੀ ਸਭ ਜਾਣੀ ਜਾਣ ਹਨ।
ਉਸ ਕਾ ਰਖਤੇ ਖਾਤਰ ਮਾਣ,
ਮਹਾਰਾਜ ਜੀ ਨੇ ਫਿਰ ਵੀ ਆਪਣੇ ਸਿੱਖ ਦਾ ਮਾਣ ਰੱਖਿਆ, ਪਾਤਸ਼ਾਹ ਮਹਾਰਾਜ ਜੀ ਨੇ ਫਿਰ ਵੀ ਆਪਣੇ ਸਿੱਖ ਦਾ ਆਪਣੇ ਭਗਤ ਦਾ ਮਾਣ ਰੱਖਿਆ। ਉਸਨੂੰ ਬੋਲੇ ਕਹਿੰਦੇ ਹਨ,
ਸਤਿਗੁਰ ਬਾਤ ਸਭੋ ਸੁਣ ਲਈ,
ਮਹਾਰਾਜ ਜੀ ਨੇ ਦੌਲਤ ਖਾਂ ਲੋਧੀ ਨੂੰ ਆਖਿਆ,
ਸਭ ਹਕੀਕਤ ਦੌਲਤ ਕਹੀ।
ਦੌਲਤ ਖਾਂ ਕੀ ਹੋਇਆ, ਕਿਉਂ ਰੋਂਦਾ, ਕਿਉਂ ਇਕਦਮ ਭੱਜਾ ਆਇਆ, ਤੇ ਆ ਕਿਹੋ ਜਿਹਾ ਭੇਸ ਬਣਾਇਆ ਹੋਇਆ, ਤੇਰੇ ਨਵਾਬਾਂ ਵਾਲੇ ਕੱਪੜੇ ਕਿੱਥੇ ਨੇ ਦੌਲਤ ਖਾਂ, ਇਹ ਕਾਲਾ ਬਾਣਾ ਕਾਲਾ ਜਿਹਾ ਜਾਮਾ ਤੂੰ ਪਹਿਨਿਆ ਹੋਇਆ, ਰੋਈ ਜਾਂਦਾ ਕੀ ਗੱਲ ਹੈ। ਮਹਾਰਾਜ ਜਾਣੀ ਜਾਣ ਤਾਂ ਹਨ, ਪਰ ਫਿਰ ਵੀ ਮਹਾਰਾਜ ਆਪਣੇ ਭਗਤ ਦੀ ਸਾਰ ਰੱਖਦੇ, ਉਦੋਂ ਪੁੱਛਣਾ ਚਾਹੁੰਦੇ ਨੇ। ਮਹਾਰਾਜ ਜੀ ਨੇ ਦੌਲਤ ਖਾਂ ਤੋਂ ਪੁੱਛਿਆ, ਅਤੇ ਦੌਲਤ ਖਾਂ ਨਾਲੇ ਰੋਈ ਜਾਂਦਾ, ਅਤੇ ਨਾਲੇ ਮਹਾਰਾਜ ਜੀ ਨੂੰ ਭਰੇ ਮਨ ਨਾਲ, ਗੱਚ ਭਰੇ ਮਨ ਨਾਲ ਮਹਾਰਾਜ ਜੀ ਨੂੰ ਦੱਸਦਾ,
ਸੋ ਸੁਣ ਸਤਿਗੁਰ ਚੁੱਪ ਹੋਇ ਰਹਿਓ।
ਜਦੋਂ ਸਾਰੀ ਗੱਲ ਦੌਲਤ ਖਾਂ ਨੇ ਦੱਸੀ, ਮਹਾਰਾਜ ਉਸ ਪਾਪੀ ਬੈਰਮ ਖਾਂ ਨੇ, ਦਿੱਲੀ ਦੇ ਰਾਜੇ ਨੇ ਜਿਹੜਾ ਹੁਣ ਤਖ਼ਤ 'ਤੇ ਬੈਠਾ, ਉਸਨੇ ਮਹਾਰਾਜ ਰਾਏ ਭੋਏ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਮਹਾਰਾਜ, ਤੁਹਾਡੀ ਕਿਰਪਾ ਦੇ ਨਾਲ ਮੇਰੀਆਂ ਬੇਗਮਾਂ ਨੂੰ ਜਿਹੜੇ ਤੁਸੀਂ ਵਰਦਾਨ ਦਿੱਤੇ ਸਨ, ਉਹਨਾਂ ਦੇ ਘਰੇ ਪੁੱਤਰਾਂ ਦਾ ਜਨਮ ਹੋਇਆ, ਮਹਾਰਾਜ ਤੁਹਾਡੇ ਦਿੱਤੇ ਪੁੱਤਰਾਂ ਨੂੰ ਵੀ, ਤੁਹਾਡੇ ਵਰਦਾਨ ਨਾਲ ਹੋਏ ਪੁੱਤਰਾਂ ਨੂੰ ਵੀ ਉਸ ਪਾਪੀ ਨੇ ਮਾਰ ਦਿੱਤਾ, ਚਾਰਾਂ ਪੁੱਤਰਾਂ ਨੂੰ ਕਤਲ ਕਰ ਦਿੱਤਾ ਮਹਾਰਾਜ। ਇਸ ਪ੍ਰਕਾਰ ਰੋ ਰੋ ਕੇ ਦੌਲਤ ਖਾਂ ਲੋਧੀ ਆਪਣੀ ਵਿਥਿਆ ਦੱਸਦਾ।
ਸ਼ਿਤਾਬੀ ਉੱਤਰ ਨਾਹਿਨ ਦਇਓ,
ਮਹਾਰਾਜ ਜੀ ਚੁੱਪ ਕਰ ਗਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕੁਝ ਬੋਲੇ ਨਹੀਂ, ਕੁਝ ਸਮਾਂ ਚੁੱਪ ਕਰ ਗਏ।
ਤਬ ਦੌਲਤ ਫਿਰ ਮਿੰਨਤ ਕਰੀ,
ਉਸ ਵੇਲੇ ਦੌਲਤ ਖਾਂ ਲੋਧੀ ਬੇਨਤੀ ਕਰਦਾ, ਮਿੰਨਤਾ ਕਰਨ ਲੱਗਾ।
ਸਿਰੋ ਲਾਹੇ ਪੱਗ ਚਰਨਨ ਧਰੀ,
ਜਦੋਂ ਮਹਾਰਾਜ ਕੁਝ ਨਾ ਬੋਲੇ ਉਸ ਵੇਲੇ ਦੌਲਤ ਖਾਂ ਲੋਧੀ ਨੇ ਆਪਣੇ ਸਿਰ ਤੋਂ ਕਾਲੀ ਜੀ ਪੱਗ ਲਾਈ ਅਤੇ ਮਹਾਰਾਜ ਜੀ ਦੇ ਅੱਗੇ ਰੱਖ ਦਿੱਤੀ, ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਪੱਗ ਰੱਖ ਦਿੱਤੀ।
ਮੈਂ ਸ਼ਰਨੀ ਤਵ ਪਰਿਓ ਆਏ,
ਮਹਾਰਾਜ ਮੈਂ ਲੁਧਿਆਣੇ ਤੋਂ ਭੱਜਦਾ ਆਇਆ, ਰਾਹ ਵਿੱਚ ਕੁਝ ਖਾਧਾ ਪੀਤਾ ਨਹੀਂ ਮਹਾਰਾਜ, ਨਾ ਕਿਤੇ ਰੁਕਿਆ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ।
ਭਾਵੇਂ ਮਾਰੋ ਭਾਵੇਂ ਜਿਵਾਏ,
ਮਹਾਰਾਜ ਹੁਣ ਤੁਸੀਂ ਨਿਰਣਾ ਕਰਨਾ, ਚਾਹੇ ਸਾਨੂੰ ਰੱਖੋ ਤੇ ਚਾਹੇ ਆਪ ਜੀ ਮਾਰ ਮੁਕਾਵੋ।
ਬੈਰਨ ਮਾਰੇ ਸਿੱਖ ਤੁਹਾਰੇ,
ਮਹਾਰਾਜ ਉਸ ਦਿੱਲੀ ਦੇ ਰਾਜੇ ਬੈਰਮ ਖਾਂ ਨੇ ਤੁਹਾਡੇ ਸਿੱਖਾਂ ਨੂੰ ਮਾਰਿਆ, ਰਾਏ ਭੋਏ ਵੀ ਆਪ ਜੀ ਦਾ ਸਿੱਖ ਸੀ ਤੇ ਮਹਾਰਾਜ ਮੇਰੇ ਚਾਰੋਂ ਪੁੱਤਰ ਚਾਹੇ ਪਠਾਨ ਸਨ, ਮਹਾਰਾਜ ਉਹ ਵੀ ਤੁਹਾਡੇ ਹੀ ਸਿੱਖ ਸਨ, ਮਹਾਰਾਜ ਉਸ ਦਿੱਲੀ ਦੇ ਰਾਜੇ ਨੇ ਤੁਹਾਡੇ ਸਿੱਖਾਂ ਨੂੰ ਮਾਰਿਆ ਹੈ।
ਤੁਮਰੇ ਆਗੇ ਹਮੈ ਪੁਕਾਰੇ,
ਮਹਾਰਾਜ ਅਸੀਂ ਆਪਣੇ ਗੁਰੂ ਅੱਗੇ ਹੀ ਪੁਕਾਰ ਕਰਨੀ ਹੈ, ਤੁਹਾਡੇ ਅੱਗੇ ਤਰਲਾ ਕਰਨਾ, ਜੋਦੜੀ ਕਰਨੀ, ਮਹਾਰਾਜ ਤੁਹਾਡੇ ਅੱਗੇ ਸਾਡੀ ਦੁਹਾਈ ਹੈ।
ਤੁਮਕੋ ਹੈ ਸਿੱਖਨ ਕੀ ਲਾਜ,
ਮਹਾਰਾਜ ਤੁਹਾਡੇ ਅੱਗੇ ਸਾਡੀ ਲਾਜ ਹੈ, ਆਪਣੇ ਬਿਰਧ ਬਾਣੇ ਦੀ ਲਾਜ ਰੱਖੋ।
ਪਠਾਣੇ ਉਠਾਵੇ ਹਿੰਦੂ ਨੇ ਰਾਜ,
ਮਹਾਰਾਜ ਇਹ ਪਠਾਨ ਇਹ ਰਾਜ ਕਰਨ ਦੇ ਲਾਇਕ ਨਹੀਂ। ਦੌਲਤ ਖਾਂ ਲੋਧੀ ਭਾਵੇਂ ਆਪ ਪਠਾਨ ਸੀ ਪਰ ਕਹਿ ਰਿਹਾ ਮਹਾਰਾਜ ਇਹ ਪਠਾਨ ਰਾਜ ਕਰਨ ਦੇ ਲਾਇਕ ਨਹੀਂ, ਤਖਤ ਦੇ ਉੱਪਰ ਬੈਠਣ ਦੇ ਲਾਇਕ ਨਹੀਂ।
ਪਠਾਨ ਭਇਓ ਹੈ ਆਦਮ ਖਾਣਾ,
ਮਹਾਰਾਜ ਇਹ ਪਾਪੀ ਪਠਾਨ ਬੈਰਮ ਖਾਂ ਇਹ ਆਦਮ ਖੋਰ ਬਣ ਚੁੱਕਾ ਹੈ, ਇਹ ਆਪਣੇ ਹੀ ਬੰਦਿਆਂ ਨੂੰ ਮਾਰਨ ਲੱਗਾ ਹੈ, ਜੋ ਕੋਈ ਇਸ ਨੂੰ ਚੰਗੀ ਸਲਾਹ ਦਿੰਦਾ ਰਾਏ ਭੋਏ ਵਾਂਗੂ ਮਹਾਰਾਜ ਉਸਨੂੰ ਹੀ ਮਾਰ ਦਿੰਦਾ ਹੈ, ਕਦੇ ਕੰਧਾਂ ਨੇ ਚਿਣ ਕੇ, ਕਦੇ ਹਾਥੀਆਂ ਥੱਲੇ ਦੇ ਕੇ, ਕਦੇ ਤਲਵਾਰਾਂ ਨਾਲ ਵਿੰਨ ਕੇ, ਮਹਾਰਾਜ ਸਾਰੇ ਚੰਗਿਆਂ ਬਜ਼ੁਰਗਾਂ ਨੂੰ ਇਸਨੇ ਮਾਰ ਮੁਕਾਇਆ ਹੈ।
ਦੂਰ ਕਰੋ ਪਾਤਸ਼ਾਹੀ ਪਠਾਣਾ,
ਮਹਾਰਾਜ ਹੁਣ ਤੁਸੀਂ ਇਹਨਾਂ ਪਠਾਣਾਂ ਤੋਂ ਪਾਤਸ਼ਾਹੀ ਲੈ ਲਓ, ਇਹਨਾਂ ਪਠਾਣਾਂ ਤੋਂ ਮਹਾਰਾਜ ਰਾਜ ਪਾਗ ਖੋਹ ਲਵੋ, ਇਹਨਾਂ ਤੋਂ ਪਾਤਸ਼ਾਹੀਆਂ ਦੂਰ ਕਰ ਲਵੋ।
ਦੋਹਰਾ ਕਰੋ ਪਤਸ਼ਾਹੀ ਆਪ ਤੁਮ ਕੈ ਪੁੱਤ ਆਪਣੇ ਦੇਹੋ।
ਹੇ ਗੁਰੂ ਨਾਨਕ ਦੇਵ ਜੀ ਮਹਾਰਾਜ, ਤੁਸੀਂ ਜਾਣੀ ਜਾਣੋ ਸਰਵ ਕਲਾ ਸਮਰੱਥ ਹੋ, ਜਾਂ ਤਾਂ ਤੁਸੀਂ ਆਪ ਪਾਤਸ਼ਾਹੀ ਕਰ ਲਵੋ, ਦਿੱਲੀ ਦੇ ਤਖ਼ਤ 'ਤੇ ਮਹਾਰਾਜ ਆਪ ਬਰਾਜੋ, ਜਾਂ ਫਿਰ ਤੁਸੀਂ ਆਪਣੇ ਪੁੱਤਰਾਂ ਨੂੰ ਕਿਸੇ ਨੂੰ ਰਾਜ ਭਾਗ ਦੇ ਦਿਓ। ਆਪ ਜੀ ਦੇ ਦੋ ਫਰਜ਼ੰਦ ਹਨ, ਚਾਹੇ ਤਾਂ ਬਾਬਾ ਸ੍ਰੀ ਚੰਦ ਜੀ ਜਾਂ ਦੂਜੇ ਪੁੱਤਰ ਨੂੰ ਮਹਾਰਾਜ ਆਪ ਜੀ ਗੱਦੀ ਦੇ ਦਿਓ, ਉਹਨਾਂ ਨੂੰ ਦਿੱਲੀ ਦੇ ਤਖ਼ਤ ਦਾ ਮਾਲਕ ਬਣਾ ਦਿਓ, ਜਾਂ ਫਿਰ ਮਹਾਰਾਜ ਆਪ ਹੀ ਦਿੱਲੀ ਦੇ ਬਾਦਸ਼ਾਹ ਬਣੋ।
ਵੱਡੀ ਪਤਸ਼ਾਹੀ ਹਿੰਦ ਕੀ ਘਰ ਆਪਣੇ ਰੱਖ ਲਏ ਹੋ,
ਕਿਉਂਕਿ ਮਹਾਰਾਜ ਦਿੱਲੀ ਦੀ ਉਹ ਮਾਲਕੀਅਤ ਬੜੀ ਵੱਡੀ ਹੈ, ਹਿੰਦੁਸਤਾਨ ਦਾ ਇਲਾਕਾ ਬੜਾ ਵੱਡਾ ਹੈ, ਉਹ ਈਰਾਨ ਤੱਕ ਦਿੱਲੀ ਦੀ ਸਲਤਨਤ ਹੈ, ਹਿੰਦੁਸਤਾਨ ਦੀ ਬੜਾ ਵੱਡਾ ਰਾਜ ਭਾਗ ਹੈ, ਮਹਾਰਾਜ ਆਪ ਜੀ ਦਿੱਲੀ ਤਖ਼ਤ 'ਤੇ ਬੈਠੋ।
ਸਤਿਗੁਰ ਕਹੀ ਸੁਨ ਦੌਲਤਾਂ ਪਤਸ਼ਾਹੀ ਅਸਾਂ ਨਾ ਲੋੜ,
ਮਹਾਰਾਜ ਕਹਿਣ ਲੱਗੇ ਦੌਲਤ ਖਾਂ ਕਿਹੜੀਆਂ ਗੱਲਾਂ ਕਰਦਾ, ਸਾਨੂੰ ਪਾਤਸ਼ਾਹੀਆਂ ਦੀ ਲੋੜ ਨਹੀਂ, ਅਸੀਂ ਪਾਤਸ਼ਾਹੀ ਨਹੀਂ ਭੋਗਣੀ, ਸਾਨੂੰ ਇਹ ਦੁਨਿਆਵੀ ਪਾਤਸ਼ਾਹੀਆਂ ਦੀ ਲੋੜ ਨਹੀਂ।
ਕਿਆ ਪਤਸ਼ਾਹੀ ਹਿੰਦ ਕੀ ਅਸਾਂ ਤਾਂ ਜੀ ਸੋ ਲੱਖ ਕਰੋੜ,
ਤੇ ਤੁਸੀਂ ਕਹਿੰਦੇ ਹੋ ਕਿ ਹਿੰਦੁਸਤਾਨ ਦੇ ਤਖ਼ਤ ਦੇ ਉੱਪਰ ਬਾਦਸ਼ਾਹੀ ਕਰੋ, ਅਜਿਹੀਆਂ ਕਿਤਨੀਆਂ ਹੀ ਲੱਖਾਂ ਕਰੋੜਾਂ ਪਾਤਸ਼ਾਹੀਆਂ ਅਸੀਂ ਛੱਡੀਆਂ ਹਨ ਸਿਰਫ ਨਾਮ ਦੀ ਮਹਿਮਾ ਪਿੱਛੇ, ਅਜਿਹੀਆਂ ਕਿਤਨੀਆਂ ਪਾਤਸ਼ਾਹੀਆਂ ਅਸੀਂ ਦੁਰਕਾਰੀਆਂ ਹਨ, ਤੇ ਅਸੀਂ ਇੱਕਾ ਦਿੱਲੀ ਦੀ ਪਾਤਸ਼ਾਹੀ ਕੀ ਕਰਨੀ ਹੈ।
ਚੋਪਈ ਹਮ ਪਤਸ਼ਾਹੀ ਦੇਵਨ ਕਾਜ,
ਤੇ ਸਾਨੂੰ ਪਾਤਸ਼ਾਹੀ ਆਪ ਦੇਣ ਵਾਸਤੇ
ਭੇਜਿਓ ਕਲ ਯੁਗ ਆਪ ਮਹਾਰਾਜ,
ਅਕਾਲ ਪੁਰਖ ਨਿਰੰਕਾਰ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਪਾਤਸ਼ਾਹੀ ਕਰਨ ਵਾਸਤੇ ਨਹੀਂ, ਸਗੋਂ ਪਾਤਸ਼ਾਹੀਆਂ ਅੱਗੇ ਦੇਣ ਵਾਸਤੇ, ਪਾਤਸ਼ਾਹੀਆਂ ਦੇਣ ਵਾਸਤੇ। ਗੁਰੂ ਘਰਾਂ ਤੋਂ ਤਾਂ ਪਾਤਸ਼ਾਹੀਆਂ ਮਿਲਦੀਆਂ ਨੇ, ਲੈ ਕੇ ਜਾਂਦੇ ਨੇ, ਅਤੇ ਅਸੀਂ ਪਾਤਸ਼ਾਹੀ ਨਹੀਂ ਕਰਨੀ, ਅਸੀਂ ਤਾਂ ਪਾਤਸ਼ਾਹੀਆਂ ਅੱਗੇ ਦੇਣੀਆਂ ਗੁਰੂ ਘਰ ਤੋਂ।
ਅਸੀਂ ਜਾਣੇ ਬਹੁਆ ਮੈਂ ਦੁੱਖ,
ਅਤੇ ਅਸੀਂ ਇਹ ਜਾਣਿਆ ਕਿ ਦੁਨਿਆਵੀ ਪਾਤਸ਼ਾਹੀਆਂ ਦੇ ਵਿੱਚ ਬੜੇ ਦੁੱਖ ਨੇ, ਬੜਾ ਭਾਰੀ ਦੁੱਖ ਹੁੰਦਾ ਪਾਤਸ਼ਾਹੀਆਂ ਵਿੱਚ।
ਹਰ ਕੀ ਭਗਤ ਮਾਹੇ ਬਹੁ ਸੁਖ,
ਤੇ ਹਰੀ ਦੀ ਭਗਤੀ ਦੇ ਵਿੱਚ ਸਾਰੇ ਹੀ ਸੁੱਖ ਨੇ, ਸਾਰੇ ਹੀ ਸੁੱਖ ਨੇ ਹਰੀ ਦੀ ਭਗਤੀ ਦੇ ਵਿੱਚ। ਚਾਹੇ ਕੋਈ ਪਾਟੇ ਪੁਰਾਣੇ ਕੱਪੜੇ ਪਾ ਕੇ ਕੁੱਲੀ ਦੇ ਵਿੱਚ ਬੈਠਾ ਹੋਵੇ, ਤੱਪੜ ਦਾ ਦਰਵਾਜ਼ਾ ਲੱਗਾ ਹੋਵੇ ਬੋਰੀ ਦਾ, ਪਰ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਪਰ ਉਹ ਸਾਰੀ ਧਰਤੀ ਦਾ ਰਾਜਾ ਹੁੰਦਾ ਜਿਹੜਾ।
ਸਤਿ ਸ੍ਰੀ ਅਕਾਲ।
ਇਸ ਕਰਕੇ ਦੌਲਤ ਖਾਂ, ਅਸੀਂ ਇਹ ਦੁਨਿਆਵੀ ਪਾਤਸ਼ਾਹੀਆਂ ਨਹੀਂ ਭੋਗਣੀਆਂ। ਜਿਹਦੇ ਮਨ ਵਿੱਚ ਨਾਮ ਵੱਸਦਾ ਉਹ ਆਪੇ ਹੀ ਪਾਤਸ਼ਾਹ ਹੁੰਦਾ ਹੈ, ਉਹ ਆਪੇ ਹੀ ਰਾਜਾ ਹੁੰਦਾ ਹੈ।
ਪੌੜੀ ਸੋ ਪਤਸ਼ਾਹੀ ਤੁਮ ਕਹਿ ਕਿਆ ਅਬ ਮੈਂ ਲਿਓ,
ਤੇ ਤੁਸੀਂ ਕਹਿੰਦੇ ਹੋ ਪਾਤਸ਼ਾਹੀਆਂ ਭੋਗੋ ਦੌਲਤ ਖਾਂ, ਮੈਂ ਇਹਨਾਂ ਪਾਤਸ਼ਾਹੀਆਂ ਨੂੰ ਦੁਨਿਆਵੀ ਪਾਤਸ਼ਾਹੀਆਂ ਨੂੰ ਕੁਝ ਨਹੀਂ ਕਰਨਾ।
ਪਹਿਲੇ ਛੋਡੀ ਫਿਰ ਲਈ ਜਗ ਚਟਕ ਲਗੇ ਹੋ,
ਤੇ ਜੇ ਅਸੀਂ ਦੁਨਿਆਵੀ ਪਾਤਸ਼ਾਹੀਆਂ ਤੇ ਬੈਠ ਕੇ ਤੇ ਦੁਨੀਆਂ ਨੇ ਚੇਟਕਾਂ ਕਰਨੀਆਂ ਨੇ। ਵੇ ਵੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲਾਂ ਤਾਂ ਉਦਾਸੀਆਂ ਤੇ ਚਲੇ ਗਏ ਰਾਜ ਭਾਗ ਛੱਡ ਕੇ, ਤੇ ਹੁਣ ਦਿੱਲੀ ਦੇ ਤਖ਼ਤ ਤੇ ਬੈਠ ਗਏ। ਦੁਨੀਆਂ ਨੇ ਗੱਲਾਂ ਕਰਨੀਆਂ ਸਾਡੇ ਪਿੱਛੋਂ, ਕੀ ਆਖੇਗੀ ਦੁਨੀਆਂ, ਤੇ ਅਸੀਂ ਇਹਨਾਂ ਦੁਨਿਆਵੀ ਸੁੱਖ ਪਦਾਰਥ ਇਹ ਨਹੀਂ ਭੋਗਣੇ।
ਯੋ ਸੁਨ ਆਸ ਦੌਲਤ ਮਿਟੀ ਗੁਰ ਲੇਹ ਨਾ ਖਾਸਾ।
ਦੌਲਤ ਖਾਂ ਨੇ ਜਦੋਂ ਬੇਨਤੀ ਕੀਤੀ ਤੇ ਮਹਾਰਾਜ ਜੀ ਨੇ ਮਨਾ ਕਰ ਦਿੱਤਾ, ਮਨ ਉਹਦੀਆਂ ਆਸਾਂ ਤੇ ਪਾਣੀ ਫਿਰ ਗਿਆ। ਦੌਲਤ ਖਾਂ ਲੋਧੀ ਉਹ ਚੁੱਪ ਕਰ ਗਿਆ।
ਬਾਰੰਬਾਰ ਹੈ ਕਹਿਣ ਕੀ ਤਜ ਦੀਨੀ ਆਸਾ,
ਤੇ ਦੁਬਾਰਾ ਦੌਲਤ ਖਾਂ ਨੇ ਮੁੜ ਕੇ ਗੱਲ ਨਹੀਂ ਕੀਤੀ, ਦੁਬਾਰਾ ਮਹਾਰਾਜ ਜੀ ਨੂੰ ਪੁੱਛਿਆ ਨਹੀਂ, ਹਿੰਮਤ ਨਹੀਂ ਪਈ ਦੁਬਾਰਾ ਪੁੱਛਣ ਦੀ, ਤੇ ਦੌਲਤ ਖਾਂ ਵਿਚਾਰਾ ਚੁੱਪ ਕਰ ਗਿਆ, ਥੱਲੇ ਨੂੰ ਮੂੰਹ ਕਰ ਲਿਆ।
ਦੋਹਰਾ ਤੋ ਦੌਲਤ ਖਾਂ ਯੋ ਕਹਿਓ ਜੋ ਆਪ ਨਾ ਸ਼ਾਹੀ ਲੇ ਹੋ।
ਕੁਝ ਕੁ ਸਮੇਂ ਬਾਅਦ ਦੌਲਤ ਖਾਂ ਜੀ ਫਿਰ ਬੋਲੇ, ਮਹਾਰਾਜ ਜੀ ਨੂੰ ਕਹਿਣ ਲੱਗੇ, ਹੇ ਗੁਰੂ ਨਾਨਕ ਦੇਵ ਜੀ ਮਹਾਰਾਜ, ਜੇ ਤੁਸੀਂ ਆਪ ਪਾਤਸ਼ਾਹੀ ਨਹੀਂ ਕਰਨੀ ਜਾਂ ਆਪਣੇ ਪੁੱਤਰਾਂ ਨੂੰ ਪਾਤਸ਼ਾਹੀਆਂ ਤੇ ਨਹੀਂ ਬਿਠਾਉਣਾ,
ਤੋ ਲੀਜੈ ਖੋਸ ਪਠਾਣ ਤੇ ਮੁਗਲਨ ਕੋ ਹੀ ਦੇ ਹੋ।
ਕਹਿਣ ਲੱਗੇ ਮਹਾਰਾਜ, ਤਾਂ ਫਿਰ ਇਹਨਾਂ ਪਠਾਣਾਂ ਤੋਂ ਪਾਤਸ਼ਾਹੀਆਂ ਖੋ ਕੇ ਮੁਗਲਾਂ ਨੂੰ ਦੇ ਦਿਓ। ਪਠਾਣ ਆਪ ਖੁਦ ਪਠਾਣ ਤੇ ਆਪ ਇਹ ਗੱਲ ਕਹਿ ਰਿਹਾ ਦੌਲਤ ਖਾਂ, ਮਹਾਰਾਜ ਇਹਨਾਂ ਪਠਾਣਾਂ ਤੋਂ ਪਾਤਸ਼ਾਹੀਆਂ ਖੋ ਕੇ ਫਿਰ ਉਹ ਜਿਹੜੇ ਕਾਬਲ ਦੇ ਵਿੱਚ ਮੁਗਲ ਬੈਠੇ ਨੇ ਮਹਾਰਾਜ, ਉਹਨਾਂ ਨੂੰ ਫਿਰ ਆਪ ਜੀ ਦਿੱਲੀ ਦੀਆਂ ਪਾਤਸ਼ਾਹੀਆਂ ਦੇ ਦਿਓ।
ਸੋਰਠਾ ਮੈਂ ਤੇ ਬਚਨ ਕਰਾਹੇ ਬਖਸ਼ਾਵੈ ਸ਼ਾਹੀ ਮੁਗਲ।
ਮਹਾਰਾਜ ਜੀ ਜੇ ਆਪ ਜੀ ਮੈਨੂੰ ਬਚਨ ਕਰੋ ਮੈਂ ਕਾਬਲ ਜਾਵਾਂ, ਮਹਾਰਾਜ ਮੈਂ ਉੱਥੇ ਜਾ ਕੇ ਬਾਬਰ ਨੂੰ ਸੱਦ ਕੇ ਲਿਆਵਾਂ, ਮਹਾਰਾਜ ਮੈਂ ਮੁਗਲਾਂ ਨੂੰ ਸੱਦ ਕੇ ਲਿਆਵਾਂ।
ਫਿਰ ਜੋ ਤੂੰ ਪਛਤਾਹੇ ਨਾ ਪਛਾਨਣ ਕੋ ਲਵੈ।
ਤੇ ਮਹਾਰਾਜ ਆਖਦੇ ਦੌਲਤ ਖਾਂ, ਬੜੀ ਵੱਡੀ ਗੱਲ ਕਰ ਰਿਹਾ, ਤੂੰ ਪਠਾਣਾ ਤੋਂ ਪਾਤਸ਼ਾਹੀਆਂ ਮਿਟਾਣੀਆਂ ਚਾਹ ਰਿਹਾ, ਵੇਖ ਲੈ ਸੋਚ ਲੈ ਮੁੜ ਕੇ ਪਠਾਣਾ ਕੋਲ ਪਾਤਸ਼ਾਹੀਆਂ ਨਹੀਂ ਆਉਣੀਆਂ, ਰਾਜ ਭਾਗ ਨਹੀਂ ਆਉਣਾ, ਤੇ ਨਾ ਹੀ ਮੁੜ ਕੇ ਆਇਆ। ਵੇਖ ਲੈ ਦੌਲਤ ਖਾਂ, ਸੋਚ ਲੈ ਤੂੰ ਇਹਨਾਂ ਮੁਗਲਾਂ ਨੂੰ ਰਾਜ ਭਾਗ ਦੇਣ ਦੀਆਂ ਗੱਲਾਂ ਕਰ ਰਿਹਾ, ਮੁੜ ਕੇ ਤੁਹਾਡੇ ਪਠਾਣਾ ਕੋਲ ਰਾਜ ਭਾਗ ਨਹੀਂ ਆਵੇਗਾ।
ਚੌਪਈ ਤੋ ਦੌਲਤ ਯੋ ਹੀ ਮੰਨ ਲਇਓ,
ਤੇ ਦੌਲਤ ਖਾਂ ਨੇ ਮੰਨ ਲਿਆ, ਕਹਿੰਦਾ ਸਤ ਬਚਨ ਮਹਾਰਾਜ, ਨਾ ਆਵੇ ਰਾਜ ਭਾਗ ਕੋਈ ਗੱਲ ਨਹੀਂ, ਪਰ ਜਿਹੜੇ ਆ ਦਿੱਲੀ ਦੇ ਰਾਜੇ ਬੈਠੇ ਨੇ ਮਹਾਰਾਜ, ਇਹਨਾਂ ਨੂੰ ਰਾਜ ਨਹੀਂ ਕਰਨਾ ਆਉਂਦਾ, ਨਾ ਮਿਲੇ ਸਾਨੂੰ ਰਾਜ, ਪਰ ਅਸੀਂ ਇਹ ਅਨਿਆਈ ਰਾਜ ਨਹੀਂ ਹੋਣ ਦੇਣਾ, ਮਹਾਰਾਜ ਪਾਪੀਆਂ ਦਾ ਰਾਜ ਨਹੀਂ ਅਸੀਂ ਚੱਲਣ ਦੇਣਾ।
ਹਿੰਦੂ ਪਠਾਣਨ ਫੇਰ ਨਾ ਦਿਓ,
ਮਹਾਰਾਜ ਚਾਹੇ ਸਾਨੂੰ ਮੁੜ ਕੇ ਨਾ ਤੁਸੀਂ ਰਾਜ ਦਿਓ।
ਪਠਾਣਨ ਤੇ ਅਬ ਜਾਏ ਪਤਸ਼ਾਹੀ,
ਮਹਾਰਾਜ ਬਸ ਇੰਨੀ ਕੁ ਕਿਰਪਾ ਕਰ ਦਿਓ, ਤੁਸੀਂ ਕਰ ਸਕਦੇ ਹੋ, ਆਪ ਜੀ ਸਰਬ ਕਲਾ ਸਮਰੱਥ ਹੋ, ਵੀ ਇਹਨਾਂ ਪਠਾਣਾਂ ਤੋਂ ਆਪ ਜੀ ਬਾਦਸ਼ਾਹੀ ਖੋਹ ਲਵੋ, ਇਹਨਾਂ ਦਿੱਲੀ ਦੇ ਪਾਪੀਆਂ ਤੋਂ ਮਹਾਰਾਜ, ਦਿੱਲੀ ਦੇ ਲੋਧੀਆਂ ਤੋਂ ਆਪ ਜੀ ਪਾਤਸ਼ਾਹੀ ਖੋ ਲਵੋ।
ਭਾਵੇਂ ਫੇਰ ਸੁਆਵੇ ਨਹੀਂ,
ਭਾਵੇਂ ਮਹਾਰਾਜ ਮੁੜ ਕੇ ਸਾਡੇ ਕੋਲ ਨਾ ਆਵੇ, ਉਹ ਚੱਲੇਗਾ ਮਹਾਰਾਜ, ਉਹ ਅਸੀਂ ਸਹਿ ਲਵਾਂਗੇ, ਉਹ ਮੁਬਾਰਕ ਹੈ, ਪਰ ਹੁਣ ਜਿਹੜੇ ਰਾਜ ਕਰ ਰਹੇ ਨੇ ਮਹਾਰਾਜ, ਉਹ ਮਾੜੀ ਮੱਤ ਵਾਲੇ, ਉਹਨਾਂ ਨੂੰ ਪਾਤਸ਼ਾਹੀ ਨਹੀਂ ਭੋਗਣੀ ਆਉਂਦੀ।
ਮੇਰੇ ਮਨ ਮੈਂ ਆਹੀ ਚਾਹ,
ਮਹਾਰਾਜ ਮੇਰੇ ਮਨ ਵਿੱਚ ਤਾਂ ਆਹੀ ਚਾਹ ਹੈ, ਆਹੀ ਆਸਾ ਹੈ।
ਸੋ ਸਿੱਖ ਜਾਣੋ ਦੇਹ ਪੁਜਾਏ,
ਮਹਾਰਾਜ ਤੇ ਆਪਣੇ ਸਿੱਖ ਦੀ ਭਾਵਨਾ ਪੂਰਨ ਕਰ ਦਿਓ। ਕਿਰਪਾ ਕਰਕੇ ਮਹਾਰਾਜ ਇਹ ਮੇਰੀ ਭਾਵਨਾ ਆਪ ਜੀ ਪੂਰਨ ਕਰੋ।
ਸਤਿਗੁਰ ਕਹਿਓ ਯੋ ਹੀ ਹੋ ਜਾਏ,
ਮਹਾਰਾਜ ਕਹਿੰਦੇ ਚੰਗਾ ਫਿਰ ਦੌਲਤ ਖਾਂ, ਜਿੱਦਾਂ ਤੂੰ ਕਹਿੰਦਾ ਫਿਰ ਉੱਦਾਂ ਹੀ ਤੈਨੂੰ ਦੇ ਦਿੰਦੇ ਹਾਂ। ਪਰ ਯਾਦ ਰੱਖੀ ਮੁੜ ਕੇ ਪਠਾਣਾ ਕੋਲ ਹੁਣ ਗੱਦੀ ਨਹੀਂ ਆਉਣੀ, ਮੁੜ ਕੇ ਪਠਾਣਾ ਦਾ ਰਾਜ ਨਹੀਂ ਹੋ ਸਕਣਾ, ਇਹ ਗੱਲ ਯਾਦ ਰੱਖੀ।
ਪਛਤਾਵੇਂਗਾ ਤੂੰ ਫਿਰ ਆਏ,
ਮਹਾਰਾਜ ਨੇ ਵੀ ਦੱਸ ਦਿੱਤਾ ਵੀ ਪਛਤਾਵੇਂਗਾ ਜੇ ਤੂੰ ਮੁਗਲਾਂ ਨੂੰ ਲਿਆ ਰਿਹਾ, ਮੁਗਲਾਂ ਨੂੰ ਜਾ ਕਰਕੇ ਸੁਨੇਹਾ ਦੇਵੇਂਗਾ ਬਾਬਰ ਨੂੰ, ਉਹਨਾਂ ਨੂੰ ਹਿੰਦੁਸਤਾਨ ਦੀ ਧਰਤੀ ਦੇ ਪੈਰ ਧਰਾਵੇਂਗਾ ਉਹਨਾਂ ਦਾ, ਤੇ ਮੁੜ ਕੇ ਤੈਨੂੰ ਪਛਤਾਣਾ ਪਵੇਗਾ।
ਸੋ ਤੂੰ ਤੁਰ ਚੱਲ ਕਾਬਲ ਰਾਹੇ,
ਜਾ ਫਿਰ ਜਾ ਕਾਬਲ ਦੀ ਧਰਤੀ ਤੇ ਜਾ ਕੇ ਸੁਨੇਹਾ ਦੇ
ਬਾਬਰ ਕੋਲੇ, ਆਓ ਚੜਾਏ,
ਬਾਬਰ ਨੂੰ ਚੜਾ ਕੇ ਹਿੰਦੁਸਤਾਨ ਦੀ ਧਰਤੀ ਤੇ ਲੈ ਆ।
ਜੋ ਉਸ ਕੋ ਹੈ ਹਿੰਦ ਕੀ ਚਾਹੇ,
ਕਹਿ ਦੇ ਬਾਬਰ ਨੂੰ ਜੇ ਉਸਨੂੰ ਹਿੰਦੁਸਤਾਨ ਦੀ ਗੱਦੀ ਚਾਹੀਦੀ ਹੈ, ਹਿੰਦੁਸਤਾਨ ਦਾ ਦਿੱਲੀ ਦਾ ਜੇ ਤਖਤੇ ਤਾਂ ਉਸ ਚਾਹੀਦਾ ਹੈ।
ਅਸਾਂ ਨਾਲ ਬਾਤ ਕਰੇ ਸੋ ਆਏ,
ਤਾਂ ਪਹਿਲਾਂ ਆ ਕੇ ਸਾਡੇ ਨਾਲ ਸਲਾਹ ਮਸ਼ਵਰਾ ਕਰੇ, ਇੱਦਾਂ ਨਹੀਂ ਆਖਦੀ ਪਹਿਲਾਂ ਜਾ ਕੇ ਬਾਬਰ ਨੂੰ ਜੇ ਹਿੰਦੁਸਤਾਨ ਦੀ ਗੱਦੀ ਚਾਹੁੰਦਾ, ਤਖਤੇ ਤਾਂ ਉਸ ਚਾਹੁੰਦਾ, ਤਾਂ ਪਹਿਲਾਂ ਸਾਡੇ ਨਾਲ ਆ ਕੇ ਮਸ਼ਵਰਾ ਕਰੇ।
ਜੇ ਹਮ ਸੋ ਵਹਿ ਕਰੇ ਨਾ ਮੀਜਾ,
ਜੇ ਸਾਡੇ ਨਾਲ ਉਸਨੇ ਆ ਕੇ ਗੱਲਬਾਤ ਨਾ ਕੀਤੀ,
ਉਸ ਪਰ ਔਰ ਚੜਾਵੇ ਤੀਜਾ,
ਤਾਂ ਫਿਰ ਅਸੀਂ ਉਸਦੇ ਉੱਪਰ ਵੀ ਇੱਕ ਤੀਜਾ ਚੜਾ ਦਿਆਂਗੇ। ਹੁਣ ਪਠਾਣਾ ਤੋਂ ਰਾਜ ਹਟਾ ਕੇ ਮੁਗਲਾਂ ਨੂੰ ਦੇਣ ਲੱਗੇ ਹਾਂ, ਅਤੇ ਜੇ ਮੁਗਲਾਂ ਨੇ ਵੀ ਸਾਡੀ ਗੱਲ ਨਾ ਮੰਨੀ, ਤਾਂ ਉਹਦੀ ਥਾਂ 'ਤੇ ਫਿਰ ਤੀਜਾ ਇੱਥੇ ਚੜਾ ਕੇ ਲਿਆਵਾਂਗੇ। ਇਸ਼ਾਰਾ ਹੋ ਰਿਹਾ ਪੰਥ ਖਾਲਸੇ ਵੱਲ ਕਿ ਜਦੋਂ ਤੱਕ ਇਹ ਮੁਗਲ ਤਾਬੇਦਾਰ ਬਣੇ ਰਹਿਣਗੇ ਗੁਰੂ ਘਰ ਦੇ, ਉਦੋਂ ਤੱਕ ਰਾਜ ਰਹੇਗਾ ਇਹਨਾਂ ਦਾ। ਬਾਬਰ, ਹੁਮਾਇੂੰ, ਅਕਬਰ ਤੱਕ ਗੁਰੂ ਘਰ ਦੇ ਪ੍ਰੇਮੀ ਬਣੇ ਰਹੇ, ਪਰ ਬਾਅਦ 'ਚ ਜਦੋਂ ਜਹਾਂਗੀਰਾ ਔਰੰਗਜ਼ੇਬ ਵਰਗਿਆਂ ਨੇ ਮੱਥਾ ਲਾਇਆ ਗੁਰੂ ਘਰ ਨਾਲ, ਉਸ ਵੇਲੇ ਫਿਰ ਇਹਨਾਂ ਦਾ ਰਾਜ ਭਾਗ ਵੀ ਜਾਂਦਾ ਰਿਹਾ। ਔਰੰਗਜ਼ੇਬ ਬਾਦਸ਼ਾਹ ਉਸਨੂੰ ਆਖਿਆ ਸੀ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਐ ਔਰੰਗਜ਼ੇਬ ਤੂੰ ਦੋ ਤੋਂ ਇੱਕ ਬਣਾਉਣ ਲੱਗਾ, ਸਾਰੇ ਹਿੰਦੁਸਤਾਨ ਦੇ ਵਿੱਚ ਤੂੰ ਹੈਦਰੀ ਝੰਡਾ ਚਲਾਉਣ ਲੱਗਾ, ਤੂੰ ਆਖਦਾ ਮੈਂ ਹਿੰਦੂ ਅਤੇ ਇਸਲਾਮ ਤੋਂ ਮੈਂ ਇੱਕ ਇਸਲਾਮ ਧਰਮ ਰੱਖਣਾ। ਯਾਦ ਰੱਖੀ ਇੱਥੇ ਹਿੰਦੂ ਨਹੀਂ ਇਸਲਾਮ ਨਹੀਂ, ਇੱਥੇ ਤੀਜਾ ਪੰਥ ਵੀ ਚੱਲੇਗਾ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
ਯਾਦ ਰੱਖੀ ਔਰੰਗਜ਼ੇਬ ਇੱਥੇ ਤੀਸਰ ਪੰਥ ਚੱਲੇ ਗਿਆ। ਇਹ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ, ਭਾਈ ਸਾਹਿਬ ਭਾਈ ਗੁਰਦਾਸ ਦੂਸਰੇ ਨੇ ਉਹਨਾਂ ਨੇ ਵੀ ਆਖਿਆ। ਆਪ ਸਭ ਨੂੰ ਪਤਾ ਕਿ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਮਿਰਚਾਂ ਛੜਵਾਈਆਂ ਤਾਂ ਤਿੰਨ ਮਿਰਚਾਂ ਸਾਬਤ ਨਿਕਲੀਆਂ ਸੀ। ਕਹਿੰਦੇ ਔਰੰਗਜ਼ੇਬ ਪਤਾ ਇਹਦਾ ਮਤਲਬ? ਕਹਿੰਦਾ ਜੀ ਨਾ। ਕਹਿੰਦੇ ਤਿੰਨ ਮਿਰਚਾਂ ਦਾ ਮਤਲਬ ਇੱਥੇ ਹਿੰਦੂ ਵੀ ਰਹੇਗਾ, ਇੱਥੇ ਮੁਸਲਮਾਨ ਵੀ ਰਹੇਗਾ, ਅਤੇ ਇੱਥੇ ਸਾਡੇ ਸਿੱਖ ਵੀ ਵਸਣਗੇ। ਮਹਾਰਾਜ ਇੱਥੇ ਵੀ ਆਖਦੇ ਨੇ ਕਿ ਜੇ ਬਾਬਰ ਨੇ ਸਾਡੀ ਗੱਲ ਨਾ ਮੰਨੀ ਤੇ ਉਹਦੇ ਉੱਪਰ ਫਿਰ ਤੀਸਰਾ ਚੜ ਕੇ ਆਵੇਗਾ।
ਯੋ ਸੁਣ ਦੌਲਤ ਬਹੁ ਖੁਸ਼ ਭਇਓ,
ਇਹ ਸੁਣ ਕੇ ਦੌਲਤ ਖਾਂ ਉਹ ਬੜਾ ਪ੍ਰਸੰਨ ਹੋਇਆ ਕਿ ਮਹਾਰਾਜ ਨੇ ਆਗਿਆ ਦੇ ਦਿੱਤੀ ਬਾਬਰ ਨੂੰ ਬੁਲਾਉਣ ਦੀ, ਮੁਗਲਾਂ ਨੂੰ ਬੁਲਾਉਣ ਦੀ, ਹੁਣ ਮੁਗਲਾਂ ਦੀ ਆਮਦ ਹੋਵੇਗੀ।
ਜੈਸੇ ਖੁਸ਼ੀ ਹੋਤ ਸੁਤ ਜਯੋ,
ਕਹਿੰਦੇ ਇੰਨੀ ਖੁਸ਼ੀ ਹੋਈ ਦੌਲਤ ਖਾਂ ਦੇ ਮਨ ਵਿੱਚ ਜਿਵੇਂ ਮੰਨ ਲਓ ਉਹਦੇ ਘਰੇ ਪੁੱਤਰ ਦਾ ਜਨਮ ਹੋ ਗਿਆ ਹੋਵੇ। ਚਾਰ ਪੁੱਤਰਾਂ ਦੀ ਮੌਤ ਦੀ ਖਬਰ ਸੁਣ ਕੇ ਆ ਰਿਹਾ ਦੌਲਤ ਖਾਂ, ਪਰ ਜਦੋਂ ਗੁਰੂ ਨਾਨਕ ਮਹਾਰਾਜ ਜੀ ਦੇ ਬਚਨ ਉਸਨੂੰ ਮਿਲੇ ਤੇ ਦੁਬਾਰਾ ਇੰਨੀ ਖੁਸ਼ੀ ਹੋਈ ਮਾਨੋ ਜਿਵੇਂ ਦੁਬਾਰਾ ਪੁੱਤਰ ਦਾ ਜਨਮ ਘਰੇ ਹੋ ਗਿਆ ਹੋਵੇ।
ਦੋਹਰਾ ਜਿਸ ਦਿਨ ਦੁਸ਼ਮਨ ਸਰ ਹੋਵੇ ਯਾਰ ਪਰੈ ਦੁਕਾਲੇ ਮੀਂਹ,
ਜਦੋਂ ਵੀ ਦੁਸ਼ਮਣ ਦੇ ਉੱਪਰ ਜਿਵੇਂ ਫਤਿਹ ਹੋ ਜਾਂਦੀ ਹੈ ਤੇ ਜਿਵੇਂ ਕਈ ਸਾਲ ਕਾਲ ਪੈਣ ਤੋਂ ਪਿੱਛੋਂ ਮੀਂਹ ਵਰਸਦਾ ਹੈ।
ਨੇ ਪੁੱਤਰੇ ਪੁੱਤਰ ਹੋਏ ਜਿਮ ਤਿਮ ਦੌਲਤ ਚਿਤ ਸਿਤ ਲੀਹ,
ਜਿਵੇਂ ਦੁਸ਼ਮਣ ਦੇ ਉੱਪਰ ਫਤਿਹ ਹੋਵੇ, ਜਿਵੇਂ ਕਾਲ ਪੈਣ ਤੋਂ ਬਾਅਦ ਮੀਂਹ ਪਵੇ, ਤੇ ਜਿਵੇਂ ਕਿਸੇ ਔਂਤਰੇ ਦੇ ਘਰੇ ਪੁੱਤਰ ਜਨਮ ਲਵੇ ਜਿਵੇਂ ਇੰਨੀ ਖੁਸ਼ੀ ਕਿਸੇ ਨੂੰ ਹੁੰਦੀ ਹੈ, ਉਨੀ ਖੁਸ਼ੀ ਅੱਜ ਦੌਲਤ ਖਾਂ ਨੂੰ ਹੋ ਰਹੀ ਹੈ। ਦੌਲਤ ਖਾਂ ਦੇ ਮਨ ਵਿੱਚ ਉਨੀ ਖੁਸ਼ੀ ਹੋ ਰਹੀ ਹੈ।
ਚੋ ਪਈ ਤਬ ਦੌਲਤ ਕਾਬਲ ਰਾਹ ਪਰਿਓ,
ਉਸ ਵੇਲੇ ਮਹਾਰਾਜ ਜੀ ਦੇ ਚਰਨ ਕਮਲਾਂ ਉੱਪਰ ਨਮਸਕਾਰ ਕਰਕੇ ਦੌਲਤ ਖਾਂ ਕਾਬਲ ਦੇ ਰਾਹ ਪੈ ਗਿਆ। ਕਾਬਲ ਦੇ ਰਾਹ ਪਿਆ, ਬਾਬਰ ਨੂੰ ਬੁਲਾਉਣ ਜਾ ਰਿਹਾ ਹੈ।
ਵੇਖ ਫਕੀਰੀ ਕਰ ਰਾਹ ਤੁਰਿਓ,
ਤੇ ਉਸੇ ਤਰ੍ਹਾਂ ਫਕੀਰਾਂ ਵਾਲਾ ਭੇਸ ਬਣਾਇਆ ਹੋਇਆ, ਕਿਉਂਕਿ ਪਿੱਛੋਂ ਦਿੱਲੀ ਤੋਂ ਸੈਨਿਕ ਗੁਪਤਚਰ ਛੱਡੇ ਹੋਏ ਸੀ ਰਾਜੇ ਬੈਰਮ ਖਾਨ, ਵੀ ਜਿੱਥੇ ਕਿਤੇ ਇਹਨਾਂ ਦਾ ਪਿਤਾ ਵੀ ਮਿਲੇ ਉਹਨੂੰ ਵੀ ਮਾਰ ਦਿਓ ਦੌਲਤ ਖਾਂ ਨੂੰ। ਉਸੇ ਤਰ੍ਹਾਂ ਦਾ ਕਾਲਾ ਲਿਬਾਸ ਪਾ ਕੇ, ਕਾਲਾ ਜਿਹਾ ਜਾਮਾ ਪਾ ਕੇ ਦੌਲਤ ਖਾਂ ਕਾਬਲ ਵੱਲ ਜਾ ਰਿਹਾ, ਬਾਬਰ ਨੂੰ ਲੱਭਣ ਲਈ ਜਾ ਰਿਹਾ ਹੈ।
ਹੇ ਰਾਹੁ ਰੁਕਾਏ ਬ੍ਰਹਮੇ ਸ਼ਾਹੀ,
ਤੇ ਰਾਹ ਦੇ ਵਿੱਚ ਲੱਭਦਾ ਜਾ ਰਿਹਾ, ਰਾਹ ਦੇ ਵਿੱਚ ਪੁੱਛਦਾ ਪਛਾਣਦਾ ਜਾ ਰਿਹਾ। ਤੇ ਹੁਣ ਬਾਦਸ਼ਾਹ ਨੂੰ ਮਿਲਣਾ ਉਹ ਵੀ ਕੋਈ ਸੌਖਾ ਕੰਮ ਨਹੀਂ ਸੀ। ਕਾਬਲ ਦਾ ਈਰਾਨ ਦਾ ਬਾਦਸ਼ਾਹ, ਖੁਰਾਸਾਨ ਦਾ ਬਾਦਸ਼ਾਹ ਸੀ ਉਸ ਵੇਲੇ ਜਿਹੜਾ ਬਾਬਰ ਉੱਥੇ ਬੈਠਾ ਹੈ, ਤੇ ਦੌਲਤ ਖਾਂ ਹੁਣ ਕਿਸ ਪ੍ਰਕਾਰ ਜਾ ਕਰਕੇ ਬਾਬਰ ਨੂੰ ਮਿਲ ਰਿਹਾ ਹੈ, ਤੇ ਬਾਬਰ ਕਿਸ ਪ੍ਰਕਾਰ ਪਾਪ ਕੀ ਜੰਜ ਲੈ ਕੇ ਚੜ੍ਹ ਕੇ ਆਵੇਗਾ, ਜੋ ਮਹਾਰਾਜ ਨੇ ਬਾਣੀ ਵਿੱਚ ਵੀ ਬਚਨ ਕੀਤੇ ਨਾ, ਜਿਹਨੂੰ ਆਪਾਂ ਬਾਬਰ ਬਾਣੀ ਆਖਦੇ ਹਾਂ। ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗਾ ਦਾਨਵੇ ਲਾਲੋ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਚੜ੍ਹਾਇਆ। ਤੇ ਉਸ ਵੇਲੇ ਜਿਸ ਪ੍ਰਕਾਰ ਹੁਣੇ ਬਾਬਰ ਚੜ੍ਹ ਕੇ ਆ ਰਿਹਾ ਹੈ, ਕਿਸ ਪ੍ਰਕਾਰ ਹਿੰਦੁਸਤਾਨ ਦੇ ਵਿੱਚ ਮੁਗਲਾਂ ਦੀ ਆਮਦ ਹੁੰਦੀ ਹੈ, ਉਹ ਗੁਰੂ ਪੰਥ ਖਾਲਸੇ ਦੀ ਕਥਾ ਆਪਾਂ ਕੱਲ੍ਹ ਦੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ। ਅਚੁੱਤ ਹੈ ਪਾਰ ਬ੍ਰਹਮ
ਅਵਿਨਾਸੀ ਅਗਨਾਸ,
ਹੇ ਪੂਰਨ ਹੈ ਸਰਬਮ
ਦੁਖ ਪੰਜਨ ਗੁਣ ਦਾਸ,
ਹੇ ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਜਾ ਕੈ ਸਦਾ ਵਿਵੇਕ,
ਹੇ ਅਪਰੰਪਰ ਹਰ ਹਰੇ
ਹੈਪੀ ਹੋਵਨ ਹਾਰ,
ਹੇ ਸੰਤ ਕੈ ਸਦਾ ਸੰਗ
ਨੀਦਾਰਾਇ ਦਾਰ,
ਹੇ ਠਾਕੁਰ ਹੋ ਦਾ